ਰੁਮ ਵਲਾਇਤ ਜਾ ਮਹਾਨਾ ਪਾਤਸ਼ਾਹ ਕਾਰੂ ਤੇ ਥਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਦਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦ ਅਵਤਾਰ ਕਲ ਜੁਗ ਕੇ ਬੋਹਿਤ ਨਾਮ ਕੇ ਜਹਾਜ, ਸਤਿਗੁਰਾਂ ਦੇ ਪਵਿੱਤਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪ ਜੀ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ ਔਰ ਗੁਰੂ ਮਹਾਰਾਜ ਦੀ ਕਥਾ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਬੜੇ ਪ੍ਰੇਮ ਦੇ ਨਾਲ, ਬੜੀ ਸ਼ਰਧਾ ਦੇ ਨਾਲ ਸਰਵਣ ਕਰ ਰਹੇ ਹੋ। ਜੋ ਇਹ ਕਥਾ ਸੁਣੈ ਔਰ ਗਾਵੈ, ਦੁੱਖ ਪਾਪ ਤੇ ਨਿਕਟ ਨਾ ਆਵੈ, ਬਿਸ਼ਨ ਭਗਤ ਕੀ ਇਹ ਫਲ ਹੋਈ, ਆਦ ਵਿਆਦ ਸਵੈ ਸਕੈ ਨ ਕੋਈ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਨ ਵਾਲੇ ਨੂੰ ਕੀ ਕੁਝ ਪ੍ਰਾਪਤ ਹੋ ਜਾਂਦਾ ਹੈ ਇਹ ਕਿਹਾ ਨਹੀਂ ਜਾ ਸਕਦਾ। ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਬੰਦਾ ਪਰਮੇਸ਼ਰ ਦੇ ਦੇਸ਼ ਚਲਾ ਜਾਂਦਾ ਹੈ। ਕਥਾ ਸੁਣਨ ਦਾ ਬਹੁਤ ਵੱਡਾ ਲਾਭ ਮਹਾਤਮ ਦੱਸਿਆ ਗਿਆ ਹੈ। ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਗੁਰੂ ਨਾਨਕ ਦੇਵ ਜੀ ਦੀ ਉਹ ਕਥਾ ਸਰਵਣ ਕਰ ਰਹੇ ਸੀ ਜਦੋਂ ਸਤਿਗੁਰਾਂ ਨੇ ਠੱਗਾਂ ਦਾ ਨਿਸਤਾਰਾ ਕੀਤਾ। ਜਿਹੜਾ ਪਿੰਡ ਹੀ ਠੱਗਾਂ ਦਾ ਸੀ, ਆਏ ਗਏ ਨੂੰ ਆਪਣੇ ਘਰ ਰੋਕ ਲੈਂਦੇ ਸਨ, ਰਾਤ ਨੂੰ ਮਾਰ ਕੇ ਸਿੱਟ ਦਿੰਦੇ ਸਨ ਔਰ ਠੱਗ ਲੈਂਦੇ ਸਨ। ਉਹਨਾਂ ਠੱਗਾਂ ਨੂੰ ਸਤਿਗੁਰਾਂ ਨੇ ਐਸੇ ਤਰੀਕੇ ਨਾਲ ਉਧਾਰਿਆ, ਐਸੀ ਸੋਝੀ ਬਖਸ਼ੀ ਕਿ ਠੱਗੀ ਚੋਰੀ ਬੇਈਮਾਨੀ ਧੋਖਾਧੜੀ ਛੱਡ ਕੇ ਗੁਰੂ ਕੇ ਸਿੱਖ ਬਣ ਗਏ, ਨਾਮ ਬਾਣੀ ਨਾਲ ਜੁੜੇ, ਆਪਣਾ ਜੀਵਨ ਸਫਲਾ ਕਰ ਲਿਆ। ਕਿਉਂਕਿ ਪ੍ਰਭੂ ਦੀ ਭਗਤੀ ਹੀ ਪਰਮ ਪ੍ਰਯੋਜਨ ਹੈ। ਪਰਮਾਤਮਾ ਦੀ ਭਗਤੀ ਤੋਂ ਬਿਨਾਂ, ਨਾਮ ਸਿਮਰਨ ਤੋਂ ਬਿਨਾਂ ਸਾਡਾ ਕਲਿਆਣ ਨਹੀਂ ਹੋ ਸਕਦਾ। ਬਿਨ ਹਰ ਭਗਤ ਨਹੀਂ ਛੁਟਕਾਰਾ, ਬਿਨਾਂ ਹਰੀ ਭਜਨ ਦੇ ਕਿਸੇ ਦਾ ਛੁਟਕਾਰਾ ਨਹੀਂ ਹੁੰਦਾ। ਠੱਗਾਂ ਨੂੰ ਵੀ ਪਤਾ ਲੱਗ ਗਿਆ ਵੀ ਜਿਨ੍ਹਾਂ ਵੱਲ ਗੁਰੂ ਨਾਨਕ ਦੀ ਨਿਗਾਹ ਹੁੰਦੀ ਹੈ ਉਹ ਪਾਪੀ ਵੀ ਤਰ ਜਾਂਦੇ। ਬਲਦੇ ਧੂੰਏ ਵੱਲ ਇਸ਼ਾਰਾ ਕੀਤਾ, ਉਧਰ ਜਾਓ, ਉਥੋਂ ਬਾਲਣ ਤੇ ਅੱਗ ਲੈ ਆਓ। ਦੋ ਠੱਗ ਲੈਣ ਗਏ ਤੇ ਦੋ ਠੱਗ ਪਾਤਸ਼ਾਹ ਦੇ ਕੋਲ ਖੜ ਗਏ। ਅੱਗੇ ਜਾ ਕੇ ਜੋ ਸੀਨ ਦੇਖਿਆ ਹੈਰਾਨੀ ਕਰਨ ਵਾਲਾ ਸੀ। ਬਹੁਤ ਹੈਰਾਨੀ ਦੇ ਨਾਲ ਉਹਨਾਂ ਨੇ ਦੇਖਿਆ ਕਿ ਇੱਕ ਬੰਦੇ ਨੂੰ ਜਮਦੂਤ ਲਈ ਜਾ ਰਹੇ ਨੇ। ਕੁਝ ਮਿੰਟਾਂ ਬਾਅਦ, ਕੁਝ ਪਲਾਂ ਬਾਅਦ ਉਹੀ ਬੰਦਾ ਜਿਹੜਾ ਜਮਾਂ ਤੋਂ ਡੰਡੇ ਖਾ ਰਿਹਾ ਸੀ ਪਾਲਕੀ ਚ ਬੈਠਾ ਹੈ ਤੇ ਸਵਰਗਾਂ ਨੂੰ ਜਾ ਰਿਹਾ। ਪਾਪੀ ਆਦਮੀ ਇੰਨੀ ਛੇਤੀ ਸਵਰਗਾਂ ਨੂੰ ਕਿਵੇਂ ਜਾ ਰਿਹਾ? ਰਾਮਗੜਾਂ ਤੋਂ ਪੁੱਛਿਆ, ਉਹ ਕਹਿੰਦੇ ਜੀ ਹੈ ਤਾਂ ਇਹ ਪਾਪੀ ਸੀ, ਪਰੰਤੂ ਹੁਣੇ ਹੁਣੇ ਪਰਮਾਤਮਾ ਸਰੂਪ ਗੁਰੂ ਨਾਨਕ ਦੇਵ ਜੀ ਨੇ ਇਹਦੀ ਚਿਖਾ ਵੱਲ ਹੱਥ ਕੀਤਾ। ਜਿੱਧਰ ਗੁਰੂ ਨਾਨਕ ਦਾ ਹੱਥ ਹੋਵੇ ਉਹਨੂੰ ਜਮਦੂਤ ਨਹੀਂ ਲਿਜਾ ਸਕਦੇ। ਇਹ ਸੱਚਖੰਡ ਜਾ ਰਿਹਾ, ਇਹਦਾ ਕਲਿਆਣ ਹੋ ਗਿਆ, ਇਹਦੀ ਮੁਕਤੀ ਹੋ ਗਈ। ਇਹ ਹੁਣ ਜਮਾਂ ਦੀ ਮਾਰ ਨਹੀਂ ਖਾਏਗਾ। ਉਹਨਾਂ ਡਾਕੂਆਂ ਨੂੰ ਸਮਝ ਆ ਗਈ ਕਿ ਜਿਨ੍ਹਾਂ ਨੂੰ ਅਸੀਂ ਰੋਕਿਆ ਹੋਇਆ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਔਰ ਬੜੀ ਸ਼ਕਤੀ ਦੇ ਮਾਲਕ ਹਨ। ਉਹ ਭੱਜ ਕੇ ਚਰਨਾਂ ਦੇ ਪੈ ਗਏ। دوسرے ڈاکواں نوں بھی سمجھ آ گئی، سارا نگر ہی سیوک بن گیا، گرو صاحب جی نوں اپنے نگر چ لے کے آئے، اپنی بھلاں دی معافی منگی اتے گرو صاحب تو جیون جاچ سکھی۔ مہاراج نے آخیا بھائی دھرمسال بناؤ، صبح شام بھجن کیرتن کرو، ست سنگ کرو، آئے گئے سادھو سنت دی سیوا کرو اور پرمیشر دا نام جپو۔ ایسی مہاراج دی پریرنا صدقہ ساتھ سنگت جی وہ لوگ تر گئے، انہاں دا ادھار ہویا۔ آؤ ہن اگلی کتھا، مہاراج سچے پاتشاہ جی کیڑے کیڑے علاقیاں نوں تارتے نے، کتھے کتھے کرپا کرتے نے، سرون کریے۔ پیار سہت آخو جی ست نام، ست نام
شری واہے گرو صاحب جیو، جو پئی سنیے شری انگد سکھ کارن، گمنے آگے نرک نوارن۔
مہاراج شری گرو انگد دیو جی نو بھائی بالا جی کتھا سنا رہے نے، ہے سچے پاتشاہ غریب نواز جی، ہو مہاراج نے ٹھگاں دا ادھار کر کے اگے نو چالا ماریا۔
روم ولایت جہاں مہانا، پاتشاہ کاروں تے تھانا۔
روم دیش ہے جتھے کاروں بادشاہ دا راج ہے،
تہاں جائے دیکھو پر بھاری، مہارنک بسے نر ناری۔
کاروں بادشاہ دی راجدھانی جا کے دیکھی، نام بڑا بڑا ہے پر کام بڑے چھوٹے ہیں، ساری پرجا بہت ہی غریبی چ دن کٹ رہی ہے، ات درجے دی غریبی ہے۔ مہارنک دیکھو نر ناری، مہاراج نے دیکھا بھی پنڈاں شہراں وچ رہن والے لوگ سارے دے سارے بڑے ہی غریب ہن۔
کرت کرت سب دیوس بتاوت، درب نہ پاس سدا دکھ پاوت۔
سارا دن بھج دوڑ کردے نے پر لوڑاں پوریاں نہیں ہوندی، اُہدا کارن کہ راجے نے کسے کول پیسہ نہیں رہن دیتا، مایا نہیں رہن دیتا، سرکاری موراں سرکاری سکے پیسے روپیے سب جبت کر لئے ہن۔
سانتے اتیتی کی سیو نہ کری، پوپ پرجا ایک انہرے۔
سنتاں دی سیوا کتھوں کرن، پیسہ ہی کوئی نہیں، کول اپنے کھان جوگے دانے نہیں، آئے گئے نوں کی پوچھن بچارے۔ پھر جیسا راجا ویسی پرجا، راجا تتھا پرجا، ایسا سدھانت مہاپرشاں نے کتھن کیتا ہے، سنسار وچ ہوندا ہی اس طرح ہے۔ راجے انسار پرجا دی برتی ہو جاندی ہے، راجا کنجوس تے راجے دی پرجا بھی دکھی ہے۔ پیسہ تیلی دمڑی خرچہ نہیں کر دے، چمڑی جاندی ہے جاوے، دمڑی نہیں جانی چاہیے، ایداں دی سوچ ہے۔ راجا بہت ہی لالچی سبھا دا ہے۔
شری پرمیشر نام نہ لئی، دوہوں لوک دکھ پاویں تے۔
اور پرماتما دے نام بارے کسے نو پتہ ہی نہیں، بھول کے بھی سات نام واہگرو نہیں کہندے، رام رام نہیں کہندے، واہگرو واہگرو نہیں کہندے، اللہ تعالی نو نہیں جان دے۔ ایتھے بھی دکھی نے، اگے بھی دکھی ہون گے، کیونکہ ایتھے دا غریبی کارن دکھی نے۔ راجے نے اپنے دیش دا برا حال کر چھڈیا، پیسہ کسے کول ایک تھیلا بھی نہیں بچن دیتا، سب دیاں جیباں خالی کر کے، تجوریاں خالی کر کے، اس راجے نے اپنے وزیراں کول بھی پیسہ نہیں رہن، درباریاں کول بھی پیسہ نہیں رہن دیتا، وپاریاں کول بھی پیسہ نہیں رہن دیتا، آڑتیاں کول بھی پیسہ نہیں رہن دیتا، دکانداراں کول بھی پیسہ نہیں رہن دیتا، ਕਿਰਸਾਨਾਂ ਮਜ਼ਦੂਰਾਂ ਕੋਲ ਤਾਂ ਕੀ ਰਹਿਣ ਦੇਣਾ ਸੀ, ਪੂਰੀ ਪਰਜਾ ਦੇ ਘਰਾਂ 'ਚ ਜਾ ਕੇ ਤਲਾਸ਼ੀਆਂ ਲਈਆਂ ਨੇ, ਲੋਕਾਂ ਦੇ ਘਰ ਵਿੱਚ ਜਿੱਥੇ ਜਿੱਥੇ ਪੈਸਾ ਦੱਬਿਆ ਸੀ, ਪੁਲਿਸ ਨੇ ਕੁੱਟ ਕੁੱਟ ਕੇ ਲੋਕਾਂ ਨੂੰ ਉਹ ਪੈਸਾ ਕਢਵਾਇਆ ਤੇ ਬਾਦਸ਼ਾਹ ਦੇ ਖਜ਼ਾਨੇ 'ਚ ਜਮ੍ਹਾਂ ਕੀਤਾ ਹੈ।
ਤਿੰਨ ਕੋ ਸੁੱਖ ਦੇਣੇ ਕੇਤਾ, ਪੁਰ ਪਰ ਵਿਸ਼ੇ ਬੇਦੀ ਕੁਲ ਕੇਤਾ।
ਰਾਜਾ ਵੀ ਦੁਖੀ ਹੈ, ਪਰਜਾ ਵੀ ਦੁਖੀ ਹੈ, ਉਹਨਾਂ ਨੂੰ ਸੁਖੀ ਕਰਨ ਵਾਸਤੇ, ਗਿਆਨ ਦੇਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਉਸ ਦੇਸ਼ ਵਿੱਚ ਜਾ ਪਹੁੰਚੇ ਹਨ।
ਕਾਰੂ ਘੇਰ ਦੁਰਗ ਜੇ ਭਾਰੀ, ਤਿਸਕੇ ਬੈਠੇ ਜਾਏ ਅਗਾਰੇ।
ਕਾਰੂ ਬਾਦਸ਼ਾਹ ਦਾ ਬਹੁਤ ਵੱਡਾ ਕਿਲਾ ਹੈ, ਉਸ ਕਿਲੇ ਦੇ ਸਾਹਮਣੇ ਕਿਲੇ ਦੇ ਡਿਉਢੀ ਦੇ ਕੋਲ ਜਾ ਕਰਕੇ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਬੈਠ ਗਏ ਹਨ।
ਬ੍ਰਿੰਦ ਉਤੇ ਦਰ ਪਰ ਦਰਵਾਨਾ, 300 ਸ੍ਰੀ ਗੁਰ ਬਚਨ ਬਖਾਨਾ।
ਬਾਦਸ਼ਾਹ ਕਾਰੂ ਦੇ ਕਿਲੇ ਦੀ ਡਿਉਢੀ ਤੇ ਬਹੁਤ ਸਾਰੇ ਦਰਬਾਨ ਪਹਿਰਾ ਦੇ ਰਹੇ, ਹੱਥ ਵਿਚ ਬਰਛੇ ਪਕੜੇ, ਗਾਤਰੇ ਤਲਵਾਰਾਂ ਪਾਈਆਂ, ਬੰਦੂਕਾਂ ਚੁੱਕੀਆਂ ਹੋਈਆਂ, ਬੜੇ ਸਾਵਧਾਨ ਹੋ ਕੇ ਪਹਿਰਾ ਦਿੰਦੇ। ਮਹਾਰਾਜ ਉਹਨਾਂ ਪਹਿਰੇਦਾਰਾਂ ਕੋਲ ਜਾ ਕੇ ਬੈਠ ਗਏ ਤੇ ਉਹਨਾਂ ਦਰਬਾਨਾਂ ਨੂੰ ਕਹਿਣ ਲੱਗੇ,
ਕੈਸੋ ਹੈ ਪਤਸ਼ਾਹ ਵਲਾਇਤ, ਕੇਤਕ ਦੇ ਫਕੀਰਨ ਖਰਾਇਤ।
ਮਹਾਰਾਜ ਨੇ ਗੱਲਬਾਤ ਸ਼ੁਰੂ ਕੀਤੀ। ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਵਰਗਾ ਸਾਧ ਸੰਗਤ ਜੀ ਸੁਗੜ ਸਿਆਣਾ ਨਾ ਸੰਸਾਰ ਚ ਹੋ ਸਕਦਾ, ਨਾ ਹੋਇਆ, ਨਾ ਹੋਏਗਾ, ਹੋ ਵੀ ਨਹੀਂ ਸਕਦਾ, ਕਿਉਂਕਿ ਪਰਮੇਸ਼ਰ ਦੇ ਬਰਾਬਰ ਕੌਣ ਸਿਆਣਾ ਹੋ ਸਕਦਾ। ਜੀਵ ਦੀ ਸਿਆਣਪ ਸੀਮਤ ਹੈ, ਈਸ਼ਵਰ ਦੀ ਸਿਆਣਪ ਅਸੀਮ ਹੈ, ਉਹਦੀ ਸੀਮਾ ਨਹੀਂ। ਸਤਿਗੁਰੂ ਮਹਾਰਾਜ ਜਿੱਥੇ ਵੀ ਜਾਂਦੇ ਸਨ ਨਵੇਂ ਢੰਗ ਨਾਲ ਗੱਲ ਕਰਦੇ ਸਨ, ਇਹੋ ਜਿਹੇ ਤਰੀਕੇ ਨਾਲ ਗੱਲ ਆਰੰਭ ਕਰਦੇ ਸਨ ਕਿ ਲੋਕਾਂ ਦੀ ਪਕੜ ਚ ਆ ਜਾਵੇ ਤੇ ਉਹਨਾਂ ਨੂੰ ਸਮਝ ਪੈ ਜਾਵੇ। ਮਹਾਰਾਜ ਕਹਿੰਦੇ, ਭਾਈ ਤੁਹਾਡਾ ਬਾਦਸ਼ਾਹ ਕਿਹੋ ਜਿਹਾ ਹੈ ਔਰ ਆਏ ਗਏ ਫਕੀਰ ਨੂੰ ਕਿੰਨੀ ਕੁ ਖਰਾਇਤ ਦਿੰਦਾ ਹੈ।
ਕੈਸੋ ਨਿਆਉ ਪ੍ਰਜਾ ਕੋ ਕਰੀ ਕਰਨਾ ਕਿਤ ਹਿਰਦੇ ਮੈਂ ਧਰੇ।
ਪ੍ਰਜਾ ਦਾ ਇਨਸਾਫ ਕਿਵੇਂ ਕਰਦਾ ਹੈ ਔਰ ਰਾਜੇ ਦੇ ਮਨ ਚ ਦਇਆ ਕਿੰਨੀ ਕ ਹੈ।
ਸੁਣ ਦਰਵਾਨਨ ਗਿਰਾ ਉਚਾਰੀ, ਅਤ ਪ੍ਰਜਾ ਇਨ ਕੀਨ ਦੁਖਾਰੇ।
ਮਹਾਰਾਜ ਜੀ ਦੇ ਬਚਨ ਸੁਣ ਕੇ ਉਹਨਾਂ ਦਰਵਾਨਾਂ ਕੋਲ ਝੂਠ ਨਾ ਬੋਲਿਆ ਗਿਆ, ਇਹ ਮਹਾਂਪੁਰਸ਼ ਦੀ ਨਿਸ਼ਾਨੀ ਹੈ, ਉਹਦੇ ਸਾਹਮਣੇ ਕੋਈ ਝੂਠ ਨਹੀਂ ਬੋਲ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਭਲਾ ਝੂਠ ਕਿਵੇਂ ਬੋਲਦੇ, ਸੂਰਜ ਦੇ ਸਾਹਮਣੇ ਹਨੇਰਾ ਆ ਹੀ ਨਹੀਂ ਸਕਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਪ੍ਰਭਾਵ ਪਿਆ, ਭਾਵੇਂ ਉਹ ਆਪਣੇ ਰਾਜੇ ਦੀ ਬਦਨਾਮੀ ਨਹੀਂ ਸੀ ਕਰ ਸਕਦੇ, ਪਰ ਅੱਜ ਸੱਚ ਬੋਲਣਾ ਪੈ ਗਿਆ। ਕੀ ਕਹਿੰਦੇ ਨੇ, ਗੁਰੂ ਜੀ, ਸੰਤ ਜੀ, ਫਕੀਰ ਸਾਈਂ, ਕੀ ਦੱਸੀਏ, ਸਾਡੇ ਰਾਜੇ ਨੇ ਪ੍ਰਜਾ ਦਾ ਲਹੂ ਪੀਤਾ ਹੋਇਆ, ਅਤ ਪਰਜਾ ਇਨਕੀਨ ਦੁਖਾਰੀ, ਇਹਨੇ ਪਰਜਾ ਦੀ ਰੱਤ ਪੀ ਲਈ ਹੈ, ਪਰਜਾ ਨੂੰ ਸੂਲੀ ਢੰਗ ਛੱਡਿਆ ਹੈ, ਸਾਰੀ ਖਲਕਤ ਦੁਖੀ ਹੈ।
ਕਾਰੋ ਅਤ ਜ਼ੁਲਮੀ ਪਾਤਸ਼ਾਹ, ਕਿਰਪਨ ਵਿਸਾਲ ਰਹਿ ਧਨ ਚਾ।
ਕਾਰੋ ਬੜਾ ਜ਼ਾਲਮ ਬਾਦਸ਼ਾਹ ਹੈ ਔਰ ਕੰਜੂਸ ਬੜੇ ਅਤ ਦਰਜੇ ਦਾ, ਇਹਨੂੰ ਹਮੇਸ਼ਾ ਦਮੜੀ ਦੀ, ਪੈਸੇ ਦੀ ਚਾਹਨਾ ਰਹਿੰਦੀ ਹੈ। ਇਹ ਤਾਂ ਇੱਕ ਰੁਪਈਆ ਜਾਂ ਇੱਕ ਧੇਲਾ ਵੀ ਆਪਣਾ ਨਹੀਂ ਗਵਾ ਸਕਦਾ, ਖਰਾਇਤ ਦੇਣ ਦੀ ਗੱਲ ਬੜੀ ਦੂਰ ਹੈ, ਇਹ ਤਾਂ ਫਕੀਰਾਂ ਦੇ ਵੀ ਕੱਪੜੇ ਲਾਉਣ ਵਾਲਾ ਹੈ। ਤੁਸੀਂ ਕਹਿੰਦੇ ਹੋ ਦਾਨ ਕੀ ਕਰਦਾ, ਇਹਦਾ ਦੱਦਾ ਅੱਖਰ ਨਹੀਂ ਬੋਲਦਾ, ਦਾਨ ਦੇਣਾ ਨਾ ਪੈ ਜਾਵੇ। ਆਖੋ ਸ੍ਰੀ ਵਾਹਿਗੁਰੂ,
ਵਾਹਿਗੁਰੂ।
ਦਾਤਾ ਹੱਥ ਜਾਤੀ ਤੋ ਕਦਰ ਹੂੰ ਨਾ ਪਾਤੀ, ਅਬ ਮੇਰੇ ਹੱਥ ਆਈ ਹੈ ਵਧਾਈ ਬਾਂਟ ਬਾਵਰੀ। ਇੱਕ ਕੰਜੂਸ ਪੈਸੇ ਨੂੰ ਮਾਇਆ ਨੂੰ ਕਹਿੰਦਾ ਕਿ ਹੇ ਮਾਇਆ, ਜੇ ਕਿਸੇ ਦਾਤੇ ਤੇ ਹੱਥ ਚੜ ਜਾਂਦੀ ਤੇਰੀ ਕਦਰ ਨਹੀਂ ਸੀ ਆਉਣੀ, ਉਹਨੇ ਤੈਨੂੰ ਐਵੇਂ ਵੰਡ ਦੇਣਾ ਸੀ। ਮੇਰੇ ਕੋਲ ਆਈ ਆ ਨਾ ਤੇ ਖੁਸ਼ੀਆਂ ਮਨਾ, ਵਧਾਈਆਂ ਵੰਡ, ਤੈਨੂੰ ਖੁਸ਼ੀ ਹੋਵੇ ਮੇਰੇ ਹੱਥ ਆ ਗਈਆਂ। ਖਾਨੇ ਤਹਿਖਾਨੇ ਦਰਖਾਨੇ ਵਿੱਚ ਵਾਸਦੇ ਹੋ, ਬਾਂਧਵ ਸੰਪੂਰਨ ਕੋ ਮੇਰੋ ਹੈ ਸੁਭਾਵ। ਮੇਰਾ ਸੁਭਾਅ ਹੈ ਮਾਇਆ ਨੂੰ ਬੰਨ ਕੇ ਰੱਖਣਾ, ਭਰ ਕੇ ਰੱਖਣਾ ਖਜ਼ਾਨਾ। ਭਾਈ ਮੀਤ ਸਾਜਨ ਪੈ ਕੌਡੀ ਨਹੀਂ ਜਾਣਦੇ ਹੋ, ਕਿਸੇ ਸੱਜਣ ਮਿੱਤਰ ਭਰਾ ਨੂੰ ਲੋੜ ਪੈ ਜੇ ਮੈਂ ਕੌਡੀ ਨਹੀਂ ਕੱਢ ਕੇ ਦੇਣੀ। ਮੈਂ ਤੇ ਦਾਲ ਨੂੰ ਵੀ ਪੈਤੀ ਕਹਿਣਾ, ਦਾਲ ਕਿਆ ਦੱਦਾ ਨਿਕਲਦਾ ਹੈ। ਦੇਬੇ ਕੇ ਡਰ ਦੱਦਾ ਨਾ ਕਹਿਤ ਹੈ, ਦੱਦਾ ਅੱਖਰ ਨਹੀਂ ਬੋਲਦੇ। ਮਹਾਰਾਜ ਤੁਸੀਂ ਕਹਿੰਦੇ ਹੋ ਫਕੀਰਾਂ ਨੂੰ ਕੀ ਦਿੰਦਾ, ਲੈਂਦਾ ਹੈ ਫਕੀਰਾਂ ਤੋਂ, ਦਿੰਦਾ ਨਹੀਂ। ਦੱਦਾ ਅੱਖਰ ਹੀ ਨਹੀਂ ਬੋਲਦਾ ਆਪਣੇ ਮੂੰਹ ਤੋਂ।
ਰੰਚਕ ਦਾਨ ਨਾ ਕਿਸੋ ਦੇਈ, ਪਰਜਾ ਸਰਬ ਲੁਟੇ ਨ ਲਈ।
ਇਹਨੇ ਸਾਰੀ ਪਰਜਾ ਲੁੱਟ ਲਈ ਹੈ, ਇਹ ਤਾਂ ਕਿਸੇ ਨੂੰ ਇੱਕ ਰੰਚਕ ਮਾਤਰ, ਇੱਕ ਚੂੰਡੀ ਭਰ ਕੇ ਦਾਨ ਨਹੀਂ ਦੇ ਸਕਦਾ, ਇੱਕ ਪੈਸਾ ਇੱਕ ਧੇਲਾ ਵੀ ਨਹੀਂ ਦੇ ਸਕਦਾ, ਇਹੋ ਜਿਹਾ ਕੰਜੂਸ ਬਾਦਸ਼ਾਹ ਹੈ।
ਇਸ ਕੋ ਪ੍ਰਾਤ ਹੋਰੂਨੇ ਜੋ ਦਰਬ ਗੰਜ ਚਾਲੀ ਕੀਏ ਸੋ।
ਮਹਾਰਾਜ ਇਹ ਤਾਂ ਕਾਰੂ ਹੈ, ਇਹਦਾ ਜਿਹੜਾ ਵੱਡਾ ਭਰਾ ਸੀ ਉਹ ਇਸ ਬੜਾ ਵੱਡਾ ਕੰਜੂਸ ਸੀ, ਉਹਨੇ ਵੀ ਹਾਰੂਨ ਬਾਦਸ਼ਾਹ ਦਾ ਨਾਮ ਸੀ, ਹਾਰੂਨ ਬਾਦਸ਼ਾਹ ਨੇ 40 ਗੰਜ ਜੋੜ ਲਏ। ਗੰਜ ਦਾ ਮਤਲਬ ਹੈ, ਗੰਜ ਦੇ ਬਹੁਤ ਸਾਰੇ ਅਰਥ ਵਿਦਵਾਨਾਂ ਨੇ ਕੀਤੇ, ਫਾਰਸੀ ਦਾ ਇਹ ਸ਼ਬਦ ਹੈ। ਗੰਜ ਦਾ ਮਤਲਬ ਹੁੰਦਾ ਉਹ ਖਜ਼ਾਨਾ, ਉਹ ਜਗ੍ਹਾ ਜਿਹਦੇ ਚ ਪੈਸਾ ਸੋਨਾ ਚਾਂਦੀ ਜਮ੍ਹਾਂ ਕੀਤਾ ਜਾਵੇ, ਇਹੋ ਜਿਹਾ ਬੁਰਜ, ਇਹੋ ਜਿਹਾ ਗੁੰਬਜ, ਇਹੋ ਜਿਹਾ ਵੱਡਾ ਸਾਰਾ ਬੁਰਜ, ਜਿਵੇਂ ਸ੍ਰੀ ਅੰਮ੍ਰਿਤਸਰ ਬਾਬੇ ਅਟਲ ਜੀ ਦਾ ਬੁਰਜ ਹੈ, ਅਕਾਲੀ ਫੂਲਾ ਸਿੰਘ ਦਾ ਬੁਰਜ ਹੈ, ਜਾਂ ਰਾਮਗੜੀਆਂ ਦੇ ਬੁੰਗੇ ਵਿੱਚ ਵੱਡੇ ਵੱਡੇ ਬੁਰਜ ਹਨ, ਉਹ ਬੁਰਜਾਂ ਨੂੰ ਆਪਾਂ ਜਦੋਂ ਉੱਪਰ ਦੇਖਦੇ ਹਾਂ ਤੇ ਧੌਣ ਜਿਹੜੀ ਹੈ ਨਾ ਉਹ ਪਿਛਾਂ ਨੂੰ ਕਰਨੀ ਪੈਂਦੀ ਹੈ। ਗੰਜ ਦੀ ਉਚਾਈ ਦੱਸੀ ਹੈ ਵਿਦਵਾਨਾਂ ਨੇ, ਉਹ ਕਹਿੰਦੇ ਏਦਾਂ ਦੇਖੀ ਜਾਵੇ ਉੱਪਰ ਦੇਖਦਿਆਂ ਦੇਖਦਿਆਂ ਪੱਗ ਪਿੱਛੇ ਡਿੱਗ ਪਵੇ, ਸਿਰ ਗੰਜਾ ਹੋ ਜਾਵੇ, ਤੇ ਗੰਜ ਦੀ ਉਚਾਈ ਦੇਖੀ ਜਾਵੇ ਇੰਨਾ ਉੱਚਾ ਹੋ, ਹਿਸਾਬ ਲਾ ਲਓ ਕਿੰਨੇ ਕੁ ਉੱਚੇ ਹੋਣਗੇ ਗੰਜ, ਮੀਲਾਂ ਬੱਧੀ। ਉਹਨਾਂ ਗੰਜਾਂ ਬੁਰਜਾਂ ਦੇ ਵਿੱਚ 40 ਗੰਜਾਂ ਦੇ ਵਿੱਚ ਹਾਰੂਨ ਬਾਦਸ਼ਾਹ ਨੇ ਆਪਣੇ ਦੇਸ਼ ਦਾ ਸਾਰਾ ਪੈਸਾ ਇਕੱਠਾ ਕਰਕੇ ਜਮ੍ਹਾਂ ਕਰ ਲਿਆ।
ਇਨਕੀ ਨੇ 45 ਗੰਜ ਸਰਬ ਵਿਲਾਇਤ ਮਾਇਆ ਸੰਜ।
ਉਹਨੇ 40 ਕੀਤੇ, ਇਹਨੇ 45 ਕਰ ਲਏ, ਇਹ ਉਸ ਤੋਂ ਵੀ 4 ਕਦਮ ਅੱਗੇ ਲੰਘ ਗਿਆ, ਇਹਨੇ ਕੋਈ ਕਸਰ ਨਹੀਂ ਛੱਡੀ। ਸਾਰੇ ਮੁਲਕ ਦਾ ਪੈਸਾ ਇਕੱਠਾ ਕਰਕੇ ਜਿੱਥੇ ਜਿੱਥੇ ਪੈਸੇ ਦੀ ਦੱਸ ਪਈ ਆਪਣੀਆਂ ਖੁਫੀਆ ਏਜੰਸੀਆਂ ਨੂੰ ਲਾ ਦਿੱਤਾ, ਪਤਾ ਕਰੋ ਕਿਹੜੇ ਬੰਦੇ ਕੋਲ ਪੈਸਾ ਕਿੰਨਾ ਕਿੱਥੇ ਦੱਬਿਆ ਹੋਇਆ। ਸਾਰੇ ਮੁਲਕ ਦੀ CID ਮੰਗਵਾਈ, ਉਸ ਤੋਂ ਬਾਅਦ ਛਾਪੇ ਮਰਵਾਏ ਤੇ ਲੋਕਾਂ ਦੇ ਘਰਾਂ ਚੋਂ, ਆੜਤੀਆਂ ਦੀਆਂ ਦੁਕਾਨਾਂ ਚੋਂ, ਦੁਕਾਨਦਾਰਾਂ ਦੀਆਂ ਦੁਕਾਨਾਂ ਚੋਂ, ਕਾਰਖਾਨਿਆਂ ਚੋਂ ਤੇ ਕਿਸਾਨਾਂ ਦੇ ਘਰਾਂ ਚੋਂ, ਜ਼ਿਮੀਦਾਰਾਂ ਦੇ, ਵਪਾਰੀਆਂ ਦੇ, ਜਿੱਥੇ ਜਿੱਥੇ ਪੈਸੇ ਪਏ ਸਨ ਉਹ ਲਿਆ ਲਿਆ ਕੇ ਆਪਣੇ ਖਜ਼ਾਨੇ 'ਚ ਜਮ੍ਹਾਂ ਕਰ ਲਏ।
ਦੋਏਰਾ ਦਾਦ ਪੁਕਾਰ ਨਾ ਸੁਣੇ ਕੱਛ, ਲੇਵੇ ਤਨ ਖੁਸਵਾਏ।
ਕੋਈ ਕਿੰਨੀਆਂ ਮਿੰਨਤਾਂ ਕਰੇ, ਹਾੜੇ ਕੱਢੇ, ਦਾਦ ਪੁਕਾਰ ਕਰੇ, ਇਹ ਨਹੀਂ ਸੁਣਦਾ, ਇਹ ਕਿਸੇ ਦੀ ਗੱਲ ਨਹੀਂ ਸੁਣਦਾ। ਇਹਦਾ ਸਭ ਤੋਂ ਪਹਿਲਾਂ ਉਹਦਾ ਪੈਸਾ ਖੋਂਦਾ ਹੈ। ਇਹਨੇ ਪੂਰੇ ਦੇਸ਼ ਦੇ ਅਮੀਰਾਂ ਦਾ, ਗਰੀਬਾਂ ਦਾ ਪੈਸਾ ਆਪਣੇ ਖਜ਼ਾਨੇ ਚ ਜਮ੍ਹਾਂ ਕਰ ਲਿਆ ਹੈ।
ਦਇਆਹੀਨ ਦੁੱਖ ਦੇ ਸਭ ਮਾਨਤ ਬਾਤ ਨਾ ਕਾਏ।
ਦਇਆ ਤੋਂ ਸੱਖਣਾ ਹੈ, ਲੋਭੀ ਲਾਲਚੀ ਅੱਤ ਦਰਜੇ ਦਾ ਹੈ, ਔਰ ਕਿਸੇ ਦੀ ਕੋਈ ਪੁਕਾਰ ਨਹੀਂ ਸੁਣਦਾ, ਕਿਸੇ ਦੀ ਸਿਆਣਪ ਭਰੀ ਸਿੱਖਿਆ ਨਹੀਂ ਸੁਣਦਾ, ਕਿਸੇ ਦੀ ਕੋਈ ਦਲੀਲ ਨਹੀਂ ਸੁਣਦਾ, ਸਭ ਨੂੰ ਖੋ ਖੋ ਕੇ। ਹੁਣ ਲੋਕਾਂ ਦੀ, ਪਬਲਿਕ ਦੀ ਜਿਹੜੀ ਸਰਕਾਰ ਪੈਸਾ ਤਿਆਰ ਕਰਦੀ ਹੈ, ਨੋਟ ਛਾਪਦੀ ਹੈ, ਸਿੱਕੇ ਬਣਾਉਂਦੀ ਹੈ, ਮੋਹਰਾਂ ਬਣਾਉਂਦੀ ਹੈ, ਉਹ ਤਾਂ ਕੰਮ ਚਲਾਉਣ ਵਾਸਤੇ, ਖਾਣੀਆਂ ਤੇ ਦੋ ਰੋਟੀਆਂ ਨੇ, ਪਰ ਸਿਸਟਮ ਚਲਾਉਣ ਵਾਸਤੇ ਸਿੱਕਾ, ਮੋਹਰਾਂ, ਪੈਸੇ, ਦਾਮ ਦਮੜੇ ਬਣਦੇ। ਹਜ਼ਾਰਾਂ ਸਾਲ ਤੋਂ ਇਹ ਸਿਸਟਮ ਚਲਾਇਆ, ਸਰਕਾਰੀ ਮੋਹਰ ਦਿੱਤੇ, ਜਿਹੜੇ ਕਾਗਜ਼ ਦੇ ਉੱਤੇ ਮੋਹਰ ਲੱਗੀ ਹੈ ਉਹ ਨੋਟ ਹੈ। ਪਹਿਲੇ ਜ਼ਮਾਨੇ 'ਚ ਸਿੱਕੇ ਹੁੰਦੇ ਸਨ ਜਾਂ ਮੋਹਰਾਂ ਹੁੰਦੀਆਂ ਸਨ, ਚਾਂਦੀ ਦੀਆਂ, ਸੋਨੇ ਦੀਆਂ, ਉਹ ਦਿਨਾਰ ਮੋਹਰਾਂ ਕਾਹਦੇ ਵਾਸਤੇ? ਵੀ ਦੁਨੀਆ ਲੈਣ ਦੇਣ, ਵਪਾਰ। ਹੁਣ ਇੱਕ ਬੰਦਾ ਇੱਕ ਕੰਮ ਕਰ ਸਕਦਾ, ਦੂਜੇ ਕੰਮ ਲਈ ਉਹਨੂੰ ਦੂਜੇ ਬੰਦੇ ਕੋਲ ਜਾਣਾ ਪੈਂਦਾ, ਉਹਦੇ ਤੋਂ ਕੰਮ ਲੈਣ ਲਈ ਉਹ ਪੈਸਾ ਦੇ ਕੇ ਆਪਣਾ ਕੰਮ ਕਰਾ ਲਵੇ। ਸਾਰੇ ਕੰਮ ਆਪ ਕਰਨੇ ਪੈਣਗੇ ਜੇ ਪੈਸਾ ਨਾ ਹੋਵੇ ਤਾਂ। ਪੈਸੇ ਦਾ ਸਿਸਟਮ ਹੈ ਕਿ ਸਾਨੂੰ ਇੱਕ ਦੂਜੇ ਦਾ ਸਹਿਯੋਗ ਮਿਲਦਾ ਰਹਿੰਦਾ, ਅਸੀਂ ਬੜੇ ਤਰੀਕੇ ਨਾਲ ਸਮਾਜ ਚਲਾ ਲੈਂਦੇ, ਪਰ ਲੋਭੀ ਬੰਦੇ ਦੀਆਂ ਅੱਖਾਂ ਦੇ ਪੱਟੀ ਬੰਨੀ ਹੁੰਦੀ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰੇ, ਅਨੇਕ ਲਹਿਰੀ ਕਲੋਲ। ਮਹਾਰਾਜ ਕਹਿੰਦੇ ਅਨੇਕਾਂ ਲੋਭ ਦੀਆਂ ਤਰੰਗਾਂ ਜਿਹਦੇ ਮਨ ਚ ਪੈਦਾ ਹੁੰਦੀਆਂ ਨੇ, ਉਹ ਲੋਭੀ ਆਦਮੀ ਅੱਖਾਂ ਦੇ ਪੱਟੀ ਬੰਨ ਕੇ ਲੋਭ ਦੀ ਅੰਨਾ ਹੋ ਜਾਂਦਾ। ਲੋਭੀ ਹੋ ਗਿਆ ਕਾਰੂ ਬਾਦਸ਼ਾਹ, ਉਹਨੇ ਆਪਣੇ ਦੇਸ਼ ਦਾ ਸਿਸਟਮ ਹੀ ਵਿਗਾੜ ਲਿਆ। ਦੇਸ਼ ਚ ਹਾਹਾਕਾਰ ਮਚੀ ਹੋਈ ਹੈ, ਪਰ ਬਾਦਸ਼ਾਹ ਨੂੰ ਆਪਣੇ ਖਜ਼ਾਨੇ ਇਕੱਠੇ ਕਰਨ ਦਾ ਮਤਲਬ ਹੈ, ਉਹਨੂੰ ਹੋਰ ਕੋਈ ਲੋੜ ਨਹੀਂ ਹੈ। ਹਾਂਜੀ,
ਦੇਸ਼ ਵਲਾਇਤ ਸਗਰੇ ਲੋਕਾ ਰਹਿਣ ਦੁਖੀ ਨਿਤ ਤਰ ਉਰ ਸ਼ੋਕਾ।
ਇਹ ਫਕੀਰ ਸਾਈ ਕੀ ਦੱਸੀਏ, ਸਾਡੇ ਮੁਲਕ ਦੇ ਸਭ ਲੋਕ ਹਾਏ ਹਾਏ ਕਰਦੇ ਰਹਿੰਦੇ, ਦੁਖੀ ਹੁੰਦੇ। ਇਹ ਬਾਦਸ਼ਾਹ ਕਿਸੇ ਦੀ ਪੁਕਾਰ ਨਹੀਂ ਸੁਣਦਾ।
ਕਿਤੇ ਗ੍ਰਾਮ ਕਰ ਗਏ ਉਜਾੜਾ, ਕੇਤਕ ਮਰ ਗਏ ਕਰਤ ਪੁਕਾਰਾ।
ਸਾਡੇ ਦੇਸ਼ ਰੂਮ ਦੇ ਵਿੱਚ ਕਈ ਪਿੰਡ ਉਜੜ ਗਏ ਨੇ, ਚਲੇ ਗਏ ਨੇ, ਦੂਰ ਚਲੇ ਗਏ ਨੇ, ਦੇਸ਼ ਹੀ ਛੱਡ ਗਏ ਨੇ, ਤੇ ਕਈ ਮਰ ਗਏ ਨੇ ਭੁੱਖ ਦੇ ਨਾਲ।
ਸੁਣ ਕਰ ਤਿੰਨ ਤੇ ਕਿਰਪਾ ਨਿਦਾਨਾ, ਪੁਨ ਬੂਜੇ ਸੋ ਦੁਰਵਾਨਾ।
ਮਹਾਰਾਜ ਨੇ ਉਹਨਾਂ ਦੀ ਗੱਲ ਸੁਣੀ ਤੇ ਫੇਰ ਉਹਨਾਂ ਨੂੰ ਪੁੱਛਿਆ,
ਕੈਸੇ ਦਰਬ ਕੀਨੀ ਕਠਾਈ, ਰਾਖਤ ਹੈ ਨਰ ਅਦਕ ਦੁਰਾਈ।
ਇਹ ਦੱਸੋ, ਹਰ ਆਦਮੀ ਆਪਣਾ ਪੈਸਾ ਲੁਕਾ ਲੁਕਾ ਕੇ ਰੱਖਦਾ, ਇਹਨੇ ਲੋਕਾਂ ਕੋਲੋਂ ਪੈਸਾ ਕਿਵੇਂ ਕਢਾ ਲਿਆ? ਇਹਦੇ ਕੋਲ ਕਿਹੜਾ ਜਾਦੂ ਹੈ ਵੀ ਇਸਨੇ ਲੋਕਾਂ ਦੀਆਂ ਤਿਜੋਰੀਆਂ, ਲੋਕਾਂ ਦੇ ਖਜ਼ਾਨੇ, ਸਭ ਘਰਾਂ ਚੋਂ ਪੈਸਾ ਕਢਵਾਇਆ? ਕਿਵੇਂ ਕਢਵਾਇਆ?
ਹੋਏ ਅਕੇਲੇ ਗਾਡੈ ਧਰਮ ਨਿਸ਼ਚਿਨ ਬਸਿਓ ਰਹਿਤ ਸੂਰ ਮੈਂ।
ਕਿਉਂਕਿ ਜਦੋਂ ਵੀ ਕੋਈ ਆਦਮੀ ਆਪਣਾ ਪੈਸਾ ਰੱਖਦਾ ਹੈ, ਉਹ ਕੱਲਾ ਹੀ ਰੱਖਦਾ। ਆਪਣੇ ਘਰ ਦੇ ਵਿੱਚ ਅਸੀਂ ਪੈਸਾ ਰੱਖਦੇ ਹਾਂ ਤਾਂ ਵੀ ਸਾਰਿਆਂ ਤੋਂ ਓਹਲੇ ਕਰ, ਕੋਈ ਕਿਸੇ ਨੂੰ ਦਿਸੇ ਨਾ, ਤਾਲੇ ਚ ਰੱਖਦੇ ਹਾਂ ਜਾਂ ਕਿਤੇ ਦੱਬਦੇ ਹਾਂ। ਪਹਿਲੇ ਜ਼ਮਾਨੇ ਚ ਧਰਤੀ ਚ ਦੱਬਦੇ ਸਨ, ਪਰ ਉਹ ਕਿੱਥੇ ਦੱਬਿਆ ਉਸੇ ਬੰਦੇ ਨੂੰ ਪਤਾ ਹੁੰਦਾ ਸੀ ਜਿਹਨੇ ਦੱਬਿਆ, ਦੂਜੇ ਨੂੰ ਨਹੀਂ ਸੀ ਦੱਸਦੇ। ਇਸ ਬਾਦਸ਼ਾਹ ਨੂੰ ਕਿਸਨੇ ਦੱਸ ਦਿੱਤਾ ਵੀ ਕਿੱਥੇ ਕਿੱਥੇ ਪੈਸਾ ਦੱਬਿਆ ਹੋਇਆ?
ਕੌਣ ਰੀਤ ਕਰ ਇਹਨੇ ਸਕੇਲੀ, ਆਵਤ ਜਾਤੀ ਹੋਤ ਦੁਹੇਲੇ।
ਕਿਉਂਕਿ ਮਾਇਆ ਆਉਂਦੀ ਵੀ ਦੁੱਖ ਦਿੰਦੀ ਹੈ, ਜਾਂਦੀ ਵੀ ਦੁੱਖ ਦਿੰਦੀ ਹੈ। ਇਹ ਮਾਇਆ ਇਸ ਬਾਦਸ਼ਾਹ ਨੇ ਲੋਕਾਂ ਕੋਲੋਂ ਕਿਵੇਂ ਕਢਵਾ ਲਈ?
ਤਬ ਦਰਵਾਨਾ ਦਰਵਾਨਨ ਬੈਨ ਮਖਾਨਾ, ਸੁਨੋ ਬਾਤ ਦਰਵੇਸ਼ ਮਾਨਾ।
ਉਹ ਦਰਬਾਨ ਕਹਿਣ ਲੱਗੇ, ਹੇ ਸੰਤ ਜੀ, ਹੇ ਦਰਵੇਸ਼ ਸਾਈ, ਸੁਣੋ।
ਇੱਕ ਸਮੇਂ ਕਾਰੂ ਜੋ ਰਾਈ, ਨਿਜ ਵਜ਼ੀਰ ਸਭ ਲੀਨ ਬੁਲਾਏ।
ਇੱਕ ਸਮੇਂ ਦੀ ਬਾਤ ਹੈ, ਸਾਡੇ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਸੱਦਿਆ।
ਬੂਜਨ ਕੀਨੇ ਬਚਨ ਕਠੋਰਾ, ਹੈ ਕਿ ਨਹੀਂ ਤਨ ਔਰੇ ਠੋਰਾ।
ਸਾਰੇ ਮੁਲਕ ਦਾ ਪੈਸਾ ਇਕੱਠਾ ਕਰਨ ਤੋਂ ਬਾਅਦ ਆੜਤੀਆਂ, ਵਪਾਰੀਆਂ, ਦੁਕਾਨਦਾਰਾਂ, ਕਿਸਾਨਾਂ, ਮਜ਼ਦੂਰਾਂ ਤੋਂ ਪੈਸਾ ਖੋਹਣ ਤੋਂ ਬਾਅਦ ਆਪਣੇ ਵਜ਼ੀਰ ਨੂੰ ਬੜੀ ਤਾੜਨਾ ਭਰੇ ਸ਼ਬਦ ਕਹਿਣ ਲੱਗਾ,
ਹੈ ਕਿ ਨਹੀਂ ਤਨ ਔਰੇ ਠੋਰਾ।
ਕਹਿਣ ਲੱਗਾ ਵੀ ਦੱਸ, ਕਿਸੇ ਕੋਲ ਪੈਸਾ ਹੋਰ ਰਹਿ ਗਿਆ ਕਿ ਨਹੀਂ ਰਹਿ ਗਿਆ?
ਮੋਰ ਵਲਾਇਤ ਮੈਂ ਕਿਤ ਬਾਚੋ, ਦਿਓ ਬਤਾਏ ਬੈਨ ਕੈ ਸਾਚੋ।
ਸੱਚ ਦੱਸੀ ਵਜ਼ੀਰ, ਮੇਰੇ ਮੁਲਕ ਵਿਚ, ਮੇਰੇ ਦੇਸ਼ ਵਿਚ ਕੋਈ ਪੈਸਾ ਨਾ ਛੁਪਾ ਕੇ ਰੱਖੇ।
ਦੋਵੇਰਾ ਸੁਨ ਵਜ਼ੀਰ, ਡਰ ਅਰਜ਼ ਕੀਏ ਕਹੋ ਰਜਤ ਪਰ ਨਾਏ।
ਵਜ਼ੀਰ ਨੇ ਡਰਦਿਆਂ ਡਰਦਿਆਂ ਹੱਥ ਜੋੜ ਕੇ ਆਖਿਆ, ਬਾਦਸ਼ਾਹ ਸਲਾਮਤ, ਦਾਸ ਅਰਜ਼ ਕਰਦਾ ਹੈ, ਜਿੰਨਾ ਕੁ ਮੈਨੂੰ ਪਤਾ ਹੈ, ਮੈਂ ਆਪਣੀ ਨਿਗਾਹ ਥੱਲੇ ਪੂਰੇ ਦੇਸ਼ ਦੇ ਪੈਸੇ ਕਢਵਾ ਕੇ ਤੁਹਾਡੇ ਖਜ਼ਾਨੇ 'ਚ ਜਮ੍ਹਾਂ ਕਰਵਾਏ ਨੇ, ਕਿਸੇ ਕੋਲ ਇੱਕ ਵੀ ਪੈਸਾ ਨਹੀਂ ਬਚਣ ਦਿੱਤਾ।
ਏਕ ਰਜਤ ਪਰ ਸਗਰੇ ਦੇਸ਼ਾ, ਖੋਜਿਓ ਜਾਏ ਨਾ ਕਉ ਨਰੇਸ਼ਾ।
ਔਰ ਪੂਰੇ ਮੁਲਕ ਵਿੱਚੋਂ ਇੱਕ ਰੁਪਈਆ ਜੇ ਲੱਭਣ ਦੀ ਕੋਸ਼ਿਸ਼ ਕਰੋਗੇ ਨਾ, ਦੀਵਾ ਲੈ ਕੇ ਲੱਭੋਗੇ ਤਾਂ ਵੀ ਨਹੀਂ ਲੱਭਣ। ਹੁਣ ਕਿਸੇ ਕੋਲ ਰੁਪਈਆ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ।
ਸੁਣ ਕਾਰੂ ਨਿਜ ਸੁੱਤਾ ਬੁਲਾਈ, ਕਯੋ ਇਸੇ ਕੋ ਬੇਚੋ ਜਾਈ।
ਇਹ ਸੁਣ ਕੇ ਬਾਦਸ਼ਾਹ ਕਾਰੂ ਨੇ ਆਪਣੀ ਧੀ ਸਾਦ ਲਈ, 16 ਸਾਲ ਦੀ ਅਤਿ ਸੁੰਦਰ ਕੰਨਿਆ ਨੂੰ, ਰਾਜਕੁਮਾਰੀ ਨੂੰ ਕਹਿਣ ਲੱਗਾ,
ਏਕ ਰਜਤਪਣ ਜੋ ਨਰ ਦੇਵੈ, ਸੋ ਪਤਸ਼ਾਹ ਸੁਤਾ ਕੋ ਲੇਵੈ।
ਵਜ਼ੀਰ, ਆ ਮੇਰੀ ਲੜਕੀ ਬਾਜ਼ਾਰ ਚ ਵੇਚਣੀ ਹੈ, ਜਿਹੜਾ 1 ਰੁਪਈਆ ਦੇਵੇਗਾ ਉਹਨੂੰ ਇਹ ਲੜਕੀ ਮਿਲੇਗੀ।
ਅਸ ਕੈ ਠਾਂਡੀ ਕੀਨ ਬਜਾਰੂ, ਚੰਦ ਬਤਨ ਜੇ ਲੋਚਨ ਚਾਰੂ।
ਜਿਹਦਾ ਚੰਦਰਮਾ ਵਰਗਾ ਸੁੰਦਰ ਮੁਖੜਾ ਸੀ, ਚੜ੍ਹਦੀ ਉਮਰ ਸੀ, ਔਰ ਕਮਲ ਵਰਗੀਆਂ ਸੁੰਦਰ ਅੱਖਾਂ ਸਨ।
14 ਸਾਲ ਬਾਲ ਇਕ ਆਯੋ, ਪਿਕਸ ਰੂਪ ਮਨ ਰਿਓ ਲੁਭਾਯੋ।
ਉਹ ਬਾਜ਼ਾਰ ਵਿਚ ਰਾਜਕੁਮਾਰੀ ਖੜੀ ਹੈ ਤੇ ਹੋਕਾ ਦਿੱਤਾ ਜਾ ਰਿਹਾ 1 ਰੁਪਈਏ ਤੇ ਵਿਕੇਗੀ। ਉਸ ਬਾਜ਼ਾਰ ਵਿੱਚੋਂ ਇੱਕ 14-15 ਸਾਲ ਦਾ ਲੜਕਾ ਲੰਘ ਰਿਹਾ ਸੀ, ਰਾਜਕੁਮਾਰੀ ਦਾ ਸੁੰਦਰ ਰੂਪ ਵੇਖ ਕੇ ਮੋਹਿਤ ਹੋ ਗਿਆ।
ਮਾਤ ਸਮੀਪ ਗਯੋ ਤਵ ਧਾਇਓ, ਵੈ ਆਤਰ ਅਸ ਬਚਨ ਹਿਲਾਇਓ।
ਆਪਣੀ ਮਾਂ ਕੋਲ ਗਿਆ ਤੇ ਬੜਾ ਆਤੁਰ ਹੋ ਕੇ, ਦੁਖੀ ਹੋ ਕੇ ਕਹਿਣ ਲੱਗਾ,
ਜਨਨੀ ਏਕ ਰਜਤ ਪਰ ਦੀਜੈ, ਪਾਤਸ਼ਾਹ ਕੀ ਤਨੀਆਂ ਲੀਜੈ।
ਹੇ ਅੰਮਾ, ਅੰਮੀ ਜਾਨ, ਹੇ ਮੇਰੀ ਮਾਂ, ਮੈਨੂੰ 1 ਰੁਪਈਆ ਚਾਹੀਦਾ, ਤੂੰ 1 ਰੁਪਈਆ ਦੇ ਤੇ ਮੈਂ ਹੁਣੇ ਹੀ ਬਾਦਸ਼ਾਹ ਦੀ ਬੇਟੀ ਨਾਲ ਸ਼ਾਦੀ ਕਰਾਵਾਂਗਾ।
ਸੁੰਦਰ ਰੂਪ ਹੈ ਜਿਸ ਕੇਰਾ, ਇਹ ਸੌਦੇ ਮੈਂ ਲਾਭ ਕਨੇਰਾ।
ਬੜਾ ਲਾਭਦਾਇਕ ਸੌਦਾ 1 ਰੁਪਈਏ ਚ ਮਿਲ ਰਿਹਾ। ਰਾਜੇ ਦੀ ਲੜਕੀ, ਬਾਦਸ਼ਾਹ ਦੀ ਲੜਕੀ ਅਤਿ ਸੁੰਦਰ, ਉਹ ਮੇਰੀ ਘਰਵਾਲੀ ਬਣੇਗੀ, ਨਾਲ ਮੈਨੂੰ ਰਾਜ ਭਾਗ ਮਿਲੇਗਾ। ਸਿਰਫ 1 ਰੁਪਈਏ ਦੀ ਗੱਲ ਹੈ ਮਾਂ, ਮੇਰੇ ਵਾਸਤੇ 1 ਰੁਪਈਏ ਦਾ ਬੰਦੋਬਸਤ ਕਰ।
ਸੁਣ ਸੁਤ ਏਕ ਰਜਤ ਪਰ ਨਾਈ, ਖੋਜੋ ਸਗਰੇ ਦੇਸ਼ ਜੇ ਮਾਈ।
ਮਾਂ ਕਹਿਣ ਲੱਗੀ, ਵੇ ਪੁੱਤਰ, 1 ਰੁਪਈਆ ਵੇਖਣ ਨੂੰ ਨਹੀਂ ਮਿਲਦਾ, ਸਾਰੇ ਮੁਲਕ ਵਿਚ ਲੱਭ ਲੈ, 1 ਰੁਪਈਆ ਨਹੀਂ ਲੱਭੇਗਾ।
ਜੇਕਰ ਮੋਲ ਨਾ ਪਾਸੇ ਅਮਾਰੇ, ਕਿਉਂ ਸੌਦੇ ਕੋ ਲੈਣੀ ਉਚਾਰੇ।
ਪੁੱਤਰ, ਜੇ ਆਪਣੇ ਕੋਲ ਮੁੱਲ ਹੀ ਕੋਈ ਨਹੀਂ ਹੈ, ਕੀਮਤ ਹੀ ਕੋਈ ਨਹੀਂ ਹੈ, ਤੇ ਸੌਦਾ ਕਿਵੇਂ ਲੈਣ ਦੀ ਸੋਚਦਾ? ਸੌਦਾ ਮਹਿੰਗਾ ਲਾਭਦਾਇਕ ਹੈ ਮੈਂ ਸਮਝਦੀ ਹਾਂ, ਪਰ ਆਪਾਂ ਬਹੁਤ ਗਰੀਬ ਹਾਂ, ਰੁਪਈਆ ਆਪਣੇ ਕੋਲ ਕੋਈ ਨਹੀਂ ਹੈ।
ਤਬ ਹਟ ਗਏ ਹੋ ਸੁਬਾਲ ਮਿਸਾਲਾ ਕਹਿ ਕੇ ਲੈ ਦੀਜੈ ਤਤਕਾਲਾ।
ਬੱਚੇ ਦੀ ਉਮਰ ਅੱਲੜ ਸੀਗੀ, 14-15 ਸਾਲ ਦਾ, ਬਹੁਤੀ ਸਮਝ ਨਹੀਂ ਸੀ। ਉਹ ਹੱਠ ਪਕੜ ਕੇ ਰੋਣ ਲੱਗ ਪਿਆ, ਮੈਂ ਮਰ ਜਾਵਾਂਗਾ, ਮੈਂ ਖੂਹ ਚ ਛਾਲ ਮਾਰ ਦਿਆਂਗਾ, ਮੈਂ ਸੜ ਮਰਾਂਗਾ, ਏਦਾਂ ਦੀਆਂ ਗੱਲਾਂ ਕਹਿਣ ਲੱਗਾ।
ਨਾ ਤੁਰ ਨਹੀਂ ਜੀਵਨਾ ਮੇਰੋ ਗਿਰਿਓ ਤਰਨ ਪਰ ਖਾਏ ਘੁਮੇਰੋ।
ਉਹ ਤੇ ਧਰਤੀ ਤੇ ਘੁਮੇਰੀ ਖਾ ਕੇ ਡਿੱਗ ਪਿਆ ਤੇ ਰੋਣ ਲੱਗ ਪਿਆ ਤੇ ਲਿਟਣ ਲੱਗ ਪਿਆ, ਮੈਂ ਮਰ ਜਾਣਾ, ਜੇ ਮਾਂ 1 ਰੁਪਈਏ ਦਾ ਬੰਦੋਬਸਤ ਕਰੇ ਤਾਂ ਬਚਾਂਗਾ।
ਜਨਨੀ ਰੋਏ ਚਿਤ ਬੋ ਕਰਈ ਗੈ ਕੈ ਸੁਤ ਕੋ ਹਾਥੀ ਉਚਰਈ।
ਮਾਂ ਨੇ ਰੋਂਦੀ ਰੋਂਦੀ ਨੇ ਪੁੱਤਰ ਨੂੰ ਚੁੱਕਿਆ, ਸਿਰ ਪਲੋਸਿਆ, ਵੇ ਪੁੱਤਰ ਆਪਾਂ ਗਰੀਬ ਹਾਂ, ਆਪਣੇ ਕੋਲ ਪੈਸੇ ਕੋਈ ਨਹੀਂ, ਰੁਪਈਆ ਕਿਸੇ ਕੋਲ ਵੀ ਨਹੀਂ ਹੈ, ਰੁਪਈਆ ਦੇ ਵਜ਼ੀਰ ਕੋਲ ਵੀ ਨਹੀਂ ਹੋਣਾ, ਸਾਰਾ ਰੁਪਈਆ ਦੇ ਬਾਦਸ਼ਾਹ ਨੇ ਆਪਣੇ ਖਜ਼ਾਨੇ ਜਮ੍ਹਾਂ ਕਰ ਲਿਆ, ਆਪਾਂ ਗਰੀਬ, ਆਪਣੇ ਕੋਲ ਕਿੱਥੇ ਰੁਪਈਆ। ਮਾਂ ਨੇ ਰੋ ਰੋ ਕੇ ਪੁਕਾਰ ਕੇ ਸਮਝਾਇਆ, ਪਰ ਉਹ ਬੱਚਾ ਨਹੀਂ ਸਮਝਦਾ, ਅੱਗੋਂ ਬੜੀ ਜਿੱਦ ਕਰਦਾ, ਰੋਂਦਾ, ਪੁਕਾਰਾਂ ਕਰਦਾ ਤੇ ਮਾਂ ਨੇ ਫਿਰ ਉਸ ਨੂੰ ਸਮਝਾਇਆ।
ਜਬ ਤਬ ਪਿਤਾ ਧਰਨ ਦਫਨਾਇਓ ਏਕ ਰਜਤਪਣ ਤੇ ਮੁਖ ਪਾਇਓ।
ਜਦੋਂ ਬੱਚਾ ਕਹਿੰਦਾ ਮੈਂ ਮਾਰੀ ਜਾਣਾ, ਮਾਂ ਨੇ ਸੋਚਿਆ ਇੱਕੋ ਇੱਕ ਪੁੱਤਰ ਹੈ, ਵਿਧਵਾ ਦਾ ਸਹਾਰਾ, ਕਹਿਣ ਲੱਗੀ ਵੇ ਪੁੱਤਰ ਰੁਪਈਆ ਆਪਣੇ ਘਰ ਕੋਈ ਨਹੀਂ, ਜਦੋਂ ਤੇਰੇ ਪਿਤਾ ਨੂੰ ਦਫਨਾਇਆ ਸੀ, ਤੇਰੇ ਪਿਤਾ ਦੀ ਮੌਤ ਹੋਈ ਸੀ,
ਏਕ ਰਜਤਪਣ ਤੇ ਮੁੱਖ ਪਾਇਓ,
1 ਰੁਪਈਆ ਉਹਦੇ ਮੂੰਹ ਚ ਪਾ ਕੇ, ਸਾਡੇ ਦੇਸ਼ ਦਾ ਰਿਵਾਜ ਹੈ ਉਧਰ ਦਾ, ਰੂਮ ਦੇਸ਼ ਦਾ ਰਿਵਾਜ, ਉਹ ਕਹਿੰਦੀ ਸਾਡੇ ਦੇਸ਼ ਦਾ ਰਿਵਾਜ ਹੈ ਮਰਦੇ ਦੇ ਮੂੰਹ ਚ ਰੁਪਈਆ ਪਾ ਕੇ ਉਹਨੂੰ ਦਫਨਾਉਂਦੇ ਨੇ, ਤੇਰੇ ਪਿਤਾ ਨੂੰ ਕਬਰ ਚ ਦਫਨਾਇਆ ਸੀ, ਰੁਪਈਆ ਉਹਦੇ ਮੂੰਹ ਚ ਪਾਇਆ ਸੀ।
ਰਹਿ ਨਾ ਸਕਤ ਸੋ ਲਿਓ ਨਿਕਾਸੇ ਇਉਂ ਸੁਣ ਬਾਲਕ ਪਇਓ ਹੁਲਾਸੇ।
ਇਹ ਪੁੱਤਰ ਤੂੰ ਨਹੀਂ ਰਹਿ ਸਕਦਾ, ਜਿੱਦ ਪੱਕੀ ਕਰ ਲਈ ਤਾਂ ਜਾ ਆਪਣੇ ਪਿਤਾ ਦੀ ਕਬਰ ਪੱਟ ਕੇ ਉਹਦੇ ਜਬਾੜੇ ਵਿੱਚੋਂ ਉਹ ਰੁਪਈਆ ਕੱਢ ਲੈ।
ਸੁਣ ਇਉਂ ਸੁਣ ਬਾਲਕ ਪਇਓ ਹੁਲਾਤੇ।
ਉਹ ਬੱਚਾ ਸੁਣ ਕੇ ਉਸੇ ਵੇਲੇ ਜਾਨ ਚ ਜਾਨ ਆ ਗਈ।
ਜਹਾਂ ਪਿਤਾ ਕੀ ਗੌਰ ਬਤਾਈ ਖੋਦਨ ਲੱਗਿਓ ਜਾਏ ਸੋ ਥਾਈ।
ਪਿਤਾ ਦੀ ਕਬਰ ਕਬਰਸਤਾਨ ਚ ਮਾਂ ਨੇ ਦੱਸੀ, ਕਈ ਲੈ ਕੇ ਦੌੜ ਕੇ ਉੱਥੇ ਪਹੁੰਚਿਆ, ਪਿਓ ਦੀ ਕਬਰ ਪੁੱਟਣ ਲੱਗਾ।
ਤੈਂਤੇ ਤਾਂ ਛਿਨ ਲੀਨ ਨਿਕਾਸਾ ਚਲਿਓ ਬਾਜ਼ਾਰ ਹਿਰਦੈ ਹੁਲਾਸਾ।
ਰੁਪਈਆ ਕੱਢ ਕੇ ਮਾਂਜ ਲਿਆ, ਚਾਂਦੀ ਦਾ ਰੁਪਈਆ ਲੈ ਕੇ ਬਾਜ਼ਾਰ ਨੂੰ ਦੌੜਿਆ।
ਦੀਨ ਰਜਤ ਪਰ ਲੈ ਸੋ ਗਏ ਓ ਸੁਧਕਾਰੂ ਸੁਨ ਬਿਸਮੈ ਭਇਓ।
14 ਸਾਲ ਦੇ ਬੱਚੇ ਨੇ ਬਾਜ਼ਾਰ ਵਿਚ ਜਾ ਕੇ ਜਿਹੜੇ ਅਹਿਲਕਾਰ ਸਨ, ਸਰਕਾਰੀ ਬੰਦੇ ਰਾਜਕੁਮਾਰੀ ਦੇ ਕੋਲ ਖੜੇ ਹੋਕਾ ਦੇ ਰਹੇ ਸਨ ਵੀ ਰਾਜਕੁਮਾਰੀ ਦਾ ਮੁੱਲ 1 ਰੁਪਈਆ ਜਿਹੜਾ ਲਿਆਵੇ ਉਹਨੂੰ ਰਾਜਕੁਮਾਰੀ ਸਪੁਰਦ ਕਰ ਦਿਆਂਗੇ, ਵਿਆਹ ਦਿਆਂਗੇ। ਉਹਨਾਂ ਨੂੰ ਕਹਿਣ ਲੱਗਾ ਲਓ ਜੀ ਰੁਪਈਆ ਮੈਂ ਲੈ ਆਇਆ। ਉਹਨਾਂ ਨੇ ਫਟਾਫਟ ਬਾਦਸ਼ਾਹ ਨੂੰ ਖਬਰ ਦਿੱਤੀ ਤੇ ਬਾਦਸ਼ਾਹ ਹੈਰਾਨ ਹੋ ਗਿਆ।
ਗੈ ਮੰਗਵਾਇਓ ਤੇ ਤਤਕਾਲਾ ਅਨੁਸ਼ਾਸਨ ਦੀਨ ਵਿਸਾਲਾ।
ਸਿਪਾਹੀਆਂ ਨੂੰ ਕਹਿਣ ਲੱਗਾ ਉਸ ਲੜਕੇ ਨੂੰ ਮੇਰੇ ਕੋਲ ਲੈ ਕੇ ਆਓ। ਸਿਪਾਹੀ ਬਾਹੋਂ ਫੜ ਕੇ ਉਸ ਬੱਚੇ ਨੂੰ ਬਾਦਸ਼ਾਹ ਦੇ ਸਾਹਮਣੇ ਲੈ ਗਏ, ਘੂਰੀ ਵੱਟ ਕੇ ਕਹਿਣ ਲੱਗਾ ਇਹਨੂੰ ਲੰਮਾ ਪਾ ਲਓ ਤੇ ਛਿੱਤਰ ਮਾਰੋ ਇਹਦੇ, ਪੁੱਛੋ ਕਿੱਥੋਂ ਚੋਰੀ ਕਰਕੇ ਲਿਆਇਆ।
ਕੇ ਤੇ ਲਿਆਇਓ ਸੱਚ ਬਤਾਓ ਮਾਰੇ ਤੁਰਤ ਜੇ ਕੂੜ ਅਲਾਵੋ।
ਘੂਰੀਆਂ ਵੱਟ ਵੱਟ ਕੇ ਕੋਤਵਾਲ ਕਹਿਣ ਲੱਗ ਓਏ ਚੋਰਾ, ਕਿੱਥੋਂ ਚੋਰੀ ਕੀਤੀ, ਕਿੱਥੋਂ ਪੈਸਾ ਲੈ ਕੇ ਆਇਆ, ਰੁਪਈਆ ਕਿੱਥੋਂ, ਸੱਚ ਦੱਸ, ਨਹੀਂ ਤੇ ਜਾਨ ਤੋਂ ਮਾਰ ਦਿਆਂਗੇ।
ਤਬ ਬਾਲਕ ਨੇ ਸੱਚ ਹੀ ਉਚਾਰਾ, ਮੈਂ ਕਾਦਿਓ ਪਿਤਾ ਗੋਰ ਮਜਾਰਾ।
ਡਰਦਾ ਡਰਦਾ ਬੱਚਾ ਕਹਿਣ ਲੱਗਾ ਕਿ ਮੈਂ ਸੱਚ ਕਹਿਣਾ, ਸਹੁੰ ਪਾ ਕੇ ਕਹਿਣਾ, ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਤੇ ਆਪਣੇ ਪਿਓ ਦੀ ਕਬਰ ਚੋਂ ਰੁਪਈਆ ਕੱਢਿਆ ਹੈ।
ਅਮਰੇ ਘਰ ਮੈਂ ਏਕ ਜੇ ਪਾਵੋ ਤਬ ਮੋਕੋ ਜਮ ਧਾਮ ਪਟਾਵੋ।
ਜੇ ਤੁਹਾਨੂੰ ਸ਼ੱਕ ਹੈ ਮੇਰੇ ਘਰ ਦੀ ਤਲਾਸ਼ੀ ਲੈ ਲਓ, ਸਾਡੇ ਘਰ ਇੱਕ ਪੈਸਾ ਵੀ ਨਹੀਂ ਲੱਭਣਾ। ਪਿਓ ਮੇਰਾ ਮਰਿਆ ਸੀ, ਉਹਦੀ ਕਬਰ ਵਿੱਚ ਇੱਕ ਰੁਪਈਆ ਸੀ, ਮੇਰੀ ਮਾਂ ਨੇ ਦੱਸਿਆ, ਮੈਂ ਲੈ ਆਇਆ। ਜੇ ਮੈਨੂੰ ਤੁਸੀਂ ਮੇਰੀ ਗੱਲ ਤੇ ਇਤਬਾਰ ਨਹੀਂ ਕਰਦੇ, ਘਰ ਦੀ ਤਲਾਸ਼ੀ ਲਓ, ਇੱਕ ਪੈਸਾ ਵੀ ਜੇ ਤੁਹਾਨੂੰ ਮਿਲ ਜੇ ਮੈਨੂੰ ਜਾਨ ਤੋਂ ਮਾਰ ਦਿਓ।
ਜਬ ਐਸੀ ਕਾਰੂ ਸੁਧ ਪਾਈ ਸਭੀ ਗੋਰਾ ਲੀਨ ਖੁਦਾਏ।
ਕਾਰੂ ਨੂੰ ਪੈਸੇ ਦਾ ਨਵਾਂ ਰਸਤਾ ਨਜ਼ਰ ਆ ਗਿਆ, ਕਹਿਣ ਲੱਗਾ ਅੱਛਾ ਮੇਰਾ ਤਾਂ ਧਿਆਨ ਹੀ ਨਹੀਂ ਗਿਆ, ਸਾਡੇ ਮੁਲਕ ਚ ਲੱਖਾਂ ਕਬਰਾਂ ਤੇ ਲੱਖਾਂ ਕਬਰਾਂ ਚ ਲੱਖਾਂ ਰੁਪਈਆ ਪਿਆ ਹੈ, ਸਾਰੀਆਂ ਕਬਰਾਂ ਪੁੱਟੋ ਤੇ ਪੈਸੇ ਕੱਢੋ।
ਕਹੂੰ ਕਹੂੰ ਤੇ ਪਾਇਓ ਸੋਈ ਇਹ ਸਮ ਜ਼ੁਲਮੀ ਔਰ ਨਾ ਕੋਈ।
ਹੇ ਗੁਰੂ ਨਾਨਕ ਜੀ, ਸਾਡੇ ਬਾਦਸ਼ਾਹ ਨੇ ਹੁਕਮ ਦੇ ਕੇ ਦੇਸ਼ ਦੀਆਂ ਸਾਰੀਆਂ ਕਬਰਾਂ ਖੁਦਵਾ ਦਿੱਤੀਆਂ, ਹੱਡੀਆਂ ਫਰੋਲ ਦਿੱਤੀਆਂ, ਜਬਾੜੇ ਭੰਨ ਦਿੱਤੇ ਮੁਰਦਿਆਂ ਦੇ, ਵਿੱਚੋਂ ਰੁਪਈਏ ਕੱਢ ਕੱਢ ਕੇ ਆਪਣੇ ਖਜ਼ਾਨੇ 'ਚ ਜਮ੍ਹਾਂ ਕਰਾਉਂਦਾ ਰਿਹਾ। ਇਸ ਵਰਗਾ ਜ਼ੁਲਮੀ ਬਾਦਸ਼ਾਹ ਕੋਈ ਨਹੀਂ ਹੈ।
ਦਰਵਾਨਨ ਤੇ ਸੁਨ ਗੁਣ ਖਾਨੀ ਪੁਨ ਤਿੰਨ ਸੰਗ ਕਹੀ ਅਸਮਾਨੀ।
ਉਹਨਾਂ ਦਰਵਾਨਾਂ ਤੋਂ, ਉਹਨਾਂ ਸਿਪਾਹੀਆਂ ਤੋਂ ਜੋ ਸੱਚ ਬੋਲ ਰਹੇ ਸਨ ਗੁਰੂ ਨਾਨਕ ਸਾਹਿਬ ਦੇ ਪ੍ਰਭਾਵ ਕਰਕੇ, ਵੈਸੇ ਆਪਣੇ ਬਾਦਸ਼ਾਹ ਦੇ ਖਿਲਾਫ ਸਿਪਾਹੀ ਨਹੀਂ ਬੋਲ ਸਕਦੇ, ਪਰ ਮਹਾਂਪੁਰਸ਼ ਦਾ ਪ੍ਰਭਾਵ ਹੁੰਦਾ ਹੈ, ਉਹਦੇ ਸਾਹਮਣੇ ਝੂਠ ਨਹੀਂ ਬੋਲਿਆ ਜਾ। ਅਕਾਲ ਪੁਰਖ ਦਾ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਰਬਾਨਾਂ ਦੀ ਗੱਲ ਸੁਣ ਕੇ ਬੋਲੇ,
ਗੁਣੈ ਗਾਰੇ ਦੋਜ਼ਕ ਜਾਏ ਹੈ ਸਦ ਹੈ ਜੋ ਕਰੀ ਕਮਾਏ।
ਮਹਾਰਾਜ ਕਹਿਣ ਲੱਗੇ ਇਹ ਬੜਾ ਗੁਨਾਹਗਾਰ ਆਦਮੀ, ਇਹ ਨਰਕਾਂ 'ਚ ਜਾਏਗਾ, ਇਹਨੂੰ ਆਪਣੇ ਪਾਪਾਂ ਦੇ ਪ੍ਰਾਸ਼ਚਿਤ ਵਜੋਂ ਬੜਾ ਹੀ ਜਮ ਡੰਡ ਸਹਿਣਾ ਪਏਗਾ।
ਹੈ ਸਦ ਹੈ ਜੋ ਕਰੀ ਕਮਾਈ।
ਲਾਨਤ ਹੈ, ਅਫਸੋਸ ਹੈ ਇਹਦੇ ਕਮਾਈ ਦੀ ਕਮਾਈ ਨੂੰ, ਇਹ ਜਿਹੜਾ ਪਾਪਾਂ ਦਾ ਧਨ ਇਕੱਠਾ ਕੀਤਾ ਕਿਹੜੇ ਕੰਮ ਆਏਗਾ ਇਹਦੇ।
ਤ੍ਰਿਗ ਜੀਵਨ ਏਕੋ ਜਗ ਮਾਈ ਏਠਾ ਅਪਜਸ ਮਰ ਦੁੱਖ ਪਾਏ।
ਇਹਦਾ ਜੀਵਨ ਇੱਥੇ ਜਿਉਣਾ ਵੀ ਤ੍ਰਿਗਾ ਤੇ ਇਹਦਾ ਮਰਨਾ ਵੀ ਤ੍ਰਿਗਾਕਾਰ ਯੋਗ ਹੋਏਗਾ, ਅੱਗੇ ਵੀ ਅਪਜਸ ਹੀ, ਅੱਗੇ ਵੀ ਧੱਕੇ ਹੀ ਨੇ।
ਪਰਵਰਦਗਾਰ ਜਹਾਂ ਦਰਗਾਹ ਹੈ ਵਿਸਾਲ ਖਤਾਵੰਦ ਤਾਂ।
ਜਿੱਥੇ ਪਰਵਰਦਗਾਰ ਦੀ ਦਰਗਾਹ ਹੈ, ਉਸ ਖੁਦਾ ਦਾ ਦਰਬਾਰ ਹੈ, ਉੱਥੇ ਇਹਨੂੰ ਸੰਗਲ ਪਾ ਕੇ ਬੰਨਿਆ ਜਾਏਗਾ ਤੇ ਉੱਥੇ ਖਤਾਵੰਦ ਗੁਨਾਹਗਾਰ ਕਾਰੂ ਬਾਦਸ਼ਾਹ ਆਪਣੇ ਕੀਤੇ ਦੀ ਸਜ਼ਾ ਭੋਗੇਗਾ।
ਜਬ ਹੋਵੇ ਗੋ ਕਸ਼ਟ ਮਾਨਾ ਤਬ ਪਛਤਾਏ ਮੀਜ ਹੈ ਪਾਨਾ।
ਜਦੋਂ ਇਹਨੂੰ ਆਪਣੇ ਕਰਮਾਂ ਦੀ ਸਜ਼ਾ ਮਿਲੇਗੀ, ਪਾਪਾਂ ਦਾ ਫਲ ਭੋਗੇਗਾ, ਹੱਥ ਮਲ ਮਲ ਕੇ ਰੋਏਗਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆ ਤਿਉ ਮਥੇ ਧਰਮ ਰਾਏ। ਮਧਾਣੀ ਤਾਂ ਧਰਮ ਰਾਜ ਰਿੜਕ ਦੇਵੇਗਾ, ਇਹੋ ਜਿਹਾ ਉਹਦਾ ਡੰਡਾ ਇਹਨੂੰ ਪਵੇਗਾ ਕਿ ਇਹ ਉਸ ਵੇਲੇ ਉਹ ਪੀੜ ਸਹਿ ਨਹੀਂ ਸਕੇਗਾ।
ਅਬ ਇੱਕ ਬਾਤ ਸੁਣੋ ਦਰਵਾਨੋ ਕਾਰੂ ਸੋ ਇਮ ਜਾਏ ਬਖਾਨੋ।
ਮਹਾਰਾਜ ਦਰਵਾਨਾ ਨੂੰ ਕਹਿਣ ਲੱਗੇ ਬਈ ਦਰਵਾਨੋ, ਹੁਣ ਸਾਡਾ ਇੱਕ ਬਚਨ ਕਾਰੂ ਬਾਦਸ਼ਾਹ ਨੂੰ ਜਾ ਕੇ ਆਖੋ।
ਇੱਕ ਫਕੀਰ ਤੁਮਰੇ ਦਰ ਆਇਓ ਮੁਲਾਕਾਤ ਕਰਬੇ ਫੁਰਮਾਇਓ।
ਹੇ ਬਾਦਸ਼ਾਹ, ਇੱਕ ਫਕੀਰ ਹਿੰਦੁਸਤਾਨ ਤੋਂ ਚੱਲ ਕੇ ਆਇਆ, ਉਹ ਮਿਲਣਾ ਚਾਹੁੰਦਾ ਹੈ, ਮੁਲਾਕਾਤ ਲਈ ਆਇਆ ਹੈ।
ਜਾਚਨ ਕੀ ਰੰਚਕ ਨੈ ਚਾਹੀ ਮਿਲਨ ਪ੍ਰਯੋਜਨ ਬਿਨ ਕਛ ਨਾਹੀ।
ਉਹ ਫਕੀਰ ਕੋਈ ਖਰਾਇਤ ਮੰਗਣ ਨਹੀਂ ਆਇਆ, ਕਿਉਂਕਿ ਬਾਦਸ਼ਾਹ ਘਬਰਾ ਜਾਏਗਾ ਵੀ ਖਰਾਇਤ ਮੰਗਣ ਆਇਆ, ਫਕੀਰ ਮੰਗਣ ਆਉਂਦੇ ਨੇ ਤੇ ਉਹ ਮਿਲਣ ਵੀ ਨਹੀਂ ਆਏਗਾ। ਉਹਨੂੰ ਕਹਿ ਦਿਓ ਵੀ ਜਿਹੜਾ ਫਕੀਰ ਆਇਆ ਉਹ ਮੰਗਣ ਨਹੀਂ ਆਇਆ, ਸਿਰਫ ਤੇ ਸਿਰਫ ਮਿਲਣ ਦਾ ਪ੍ਰਯੋਜਨ ਹੈ, ਹੋਰ ਕੋਈ ਪ੍ਰਯੋਜਨ ਨਹੀਂ।
ਮਹਿਰ ਆਨ ਕਰ ਦਰਸ਼ਨ ਲੀਜੈ ਸੁਣੋ ਬਚਨ ਪੁਨ ਆਪ ਪਨੀਜੈ।
ਬਾਦਸ਼ਾਹ ਨੂੰ ਆਖੋ ਕਿ ਬਾਹਰ ਆ ਕੇ ਸਾਡੇ ਦਰਸ਼ਨ ਕਰ ਲਵੇ, ਹੋਰ ਅਸੀਂ ਉਹਨੂੰ ਕੁਝ ਨੀ ਕਵਾਂਗੇ, ਕੁਝ ਨੀ ਉਹ ਤੋਂ ਮੰਗਾਂਗੇ, ਕੋਈ ਸਾਡੀ ਕੋਈ ਮੰਗ ਨਹੀਂ ਹੈ।
ਮਿਰਦੁਲ ਬਚਨ ਸ੍ਰੀ ਗੁਰ ਕੇ ਸੁਣ ਕੇ ਗੇ ਦਰਵਾਨ ਸੰਤ ਪਲ ਗੁਣ ਕੈ।
ਸਤਿਗੁਰਾਂ ਦੇ ਬਚਨ ਬੜੇ ਕੋਮਲ ਪਿਆਰੇ ਔਰ ਮਿੱਠੇ ਸੁਣੇ ਉਹਨਾਂ ਦਰਵਾਨਾਂ ਨੇ, ਉਹ ਮਹਾਰਾਜ ਦੇ ਬਚਨਾਂ ਤੋਂ ਬੜੇ ਪ੍ਰਭਾਵਿਤ ਹੋਏ। ਸਾਧੂ ਦਾ ਬਚਨ ਮੋੜਨਾ ਬੜਾ ਔਖਾ, ਸ਼ਬਦ ਦੀ ਸਿੱਧੀ ਹੁੰਦੀ ਹੈ, ਜੋ ਬਚਨ ਉਹਨਾਂ ਦੀ ਰਸਨਾ ਤੋਂ ਨਿਕਲਦਾ ਹੈ ਦੁਸ਼ਮਣ ਵੀ ਮੰਨਦੇ ਹਨ, ਨਾਮ ਦੀ ਕਮਾਈ ਹੁੰਦੀ। ਸਾਧ ਸੰਗਤ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਦਰਬਾਨ ਅੰਦਰ ਗਏ।
ਪਹੁੰਚੇ ਕਾਰੂ ਕੇਰ ਅਗਾਰੀ ਹੱਥ ਬੰਦ ਕੈ ਗਿਰਾ ਉਚਾਰੀ।
ਕਾਰੂ ਬਾਦਸ਼ਾਹ ਦੇ ਕੋਲ ਜਾ ਕੇ ਦਰਬਾਨਾਂ ਨੇ ਸੱਤ ਸੱਤ ਸਲਾਮਾਂ ਕੀਤੀਆਂ ਤੇ ਹੱਥ ਜੋੜ ਕੇ ਕਹਿਣ ਲੱਗੇ,
ਇੱਕ ਦਰਵੇਸ਼ ਅਪੂਰਬ ਆਵਾ ਅਧਿਕ ਪ੍ਰਤਾਪ ਮਾਨ ਲੱਕ ਪਾਵਾ।
ਹੇ ਬਾਦਸ਼ਾਹ ਸਲਾਮਤ, ਇੱਕ ਫਕੀਰ ਪਹਿਲੀ ਵਾਰ ਆਇਆ, ਇਹੋ ਜਿਹਾ ਫਕੀਰ ਪਹਿਲਾਂ ਕਦੀ ਤੱਕਿਆ ਨਹੀਂ, ਬੜਾ ਪ੍ਰਤਾਪੀ ਫਕੀਰ ਹੈ, ਉਹਦੇ ਚਿਹਰੇ ਦਾ ਜਲਾਲ ਨਹੀਂ ਝੱਲਿਆ ਜਾਂਦਾ, ਉਹਦੇ ਬਚਨਾਂ ਚ ਬੜੀ ਮਿਠਾਸ ਹੈ, ਉਹਦੇ ਬਚਨਾਂ ਚ ਉਹਦੀ ਬਾਣੀ ਚ ਬੜੀ ਕਲਾ ਹੈ। ਉਹ ਫਕੀਰ ਬਾਹਰ ਬੈਠਾ ਹੈ।
ਮਿਰਦੁਲ ਬਚਨ ਜੇ ਨੀਕ ਸੁਭਾਓ ਸੁੰਦਰ ਰੂਪ ਸਭਨ ਮਨ ਭਾਓ।
ਬਚਨ ਬੜੇ ਸੁਰੀਲੇ ਮਿੱਠੇ ਹਨ, ਕੋਮਲ ਹਨ, ਬਾਣੀ ਵਿੱਚ ਬੜੀ ਠਰੰਮੇ ਵਾਲੀ ਸ਼ਕਤੀ ਹੈ, ਆਕਰਸ਼ਿਤ ਕਰਦਾ ਜਦੋਂ ਬੋਲਦਾ, ਔਰ ਉਹਦੇ ਚਿਹਰੇ ਦਾ ਪ੍ਰਭਾਵ ਉਹਦਾ ਰੂਪ ਰੰਗ ਕਿਹਾ ਨਹੀਂ ਜਾ ਸਕਦਾ।
ਜਾਚਨ ਕੀ ਜੇ ਚਾਹ ਨਾ ਕੋਈ ਰਾਵਰ ਕੋ ਮਿਲਨੋ ਫੁਰਮਾਈ।
ਸਭ ਦੇ ਮਨ ਨੂੰ ਭਾਉਂਦਾ ਹੈ, ਫਕੀਰ ਬੜਾ ਕਾਮਲ ਹੈ, ਉਹਨੂੰ ਮੰਗਣ ਦੀ ਕੋਈ ਇੱਛਾ ਨਹੀਂ, ਸਿਰਫ ਹਜ਼ੂਰ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ।
ਇਓ ਸੁਣ ਕਾਰੂ ਦਰ ਪਰ ਆਇਓ ਸ਼੍ਰੀ ਨਾਨਕ ਕੋ ਦਰਸ਼ਨ ਪਾਇਓ।
ਕਾਰੂ ਬਾਦਸ਼ਾਹ ਸੁਣ ਕੇ ਵੀ ਚਲੋ ਜੇ ਕੋਈ ਫਕੀਰ ਮੰਗਣ ਨਹੀਂ ਆਇਆ ਤਾਂ ਮਿਲ ਲੈਨੇ। ਆਖੋ ਸਤਨਾਮ। ਮੰਗਣ ਦਾ ਸ਼ਾਇਦ ਕਹਿ ਦਿੰਦੇ ਫਿਰ ਨਾ ਆਉਂਦਾ, ਕਿਉਂਕਿ ਦਾਤਾ ਸ਼ਬਦ ਉਹਦੇ ਨੇੜੇ ਵੀ ਨਹੀਂ ਸੀ ਟੁੱਕਦਾ, ਉਹ ਤਾਂ ਲੈਬੋ ਦਾਸ ਸੀ, ਦੇਬੋ ਦਾਸ ਨਹੀਂ। ਉਹ ਕਈ ਲਾਲਚੀਆਂ ਨੇ ਕਹਾਵਤ ਹੀ ਬਣਾਈ ਹੋਈ, ਉਹ ਕਹਿੰਦੇ ਅਸੀਂ ਤਾਂ ਲੈਬੋ ਦਾਸ ਹਾਂ, ਦੇਬੋ ਦਾਸ ਨਹੀਂ। ਉਹ ਲੈਬੋ ਦਾਸ ਸੀਗਾ ਤੇ ਪਰ ਉਹਨੂੰ ਪਤਾ ਲੱਗ ਗਿਆ ਵੀ ਜਿਹੜੇ ਫਕੀਰ ਆਏ ਨੇ ਉਹ ਵੀ ਦੇਣ ਵਾਲੇ ਨੇ, ਲੈਣ ਵਾਲੇ ਨਹੀਂ। ਫਿਰ ਆ ਗਿਆ ਮਹਾਰਾਜ ਦੇ ਦਰਸ਼ਨਾਂ ਲਈ।
ਸ਼੍ਰੀ ਨਾਨਕ ਕੋ ਦਰਸ਼ਨ ਪਾਇਓ।
ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ।
ਬੰਦਨ ਕਰ ਪਾ ਠਾਂਡੇ ਅਗਾਰੀ ਸੰਗ ਪੀਰ ਮਾਨਵ ਕੀ ਭਾਰੀ।
ਮੱਥਾ ਟੇਕ ਕੇ ਸਤਿਗੁਰਾਂ ਦੇ ਅੱਗੇ ਬੈਠ ਗਿਆ। ਉਹਦੇ ਨਾਲ ਉਹਦੇ ਵਜ਼ੀਰ, ਅਮੀਰ, ਉਮਰਾਓ, ਸੈਨਾਪਤੀ, ਵੱਡੇ ਛੋਟੇ ਬਹੁਤ ਸਾਰੇ ਆਲਾ ਅਫਸਰ ਸਨ।
ਦੋਏਰਾ ਇਸ ਬਿਦ ਸ਼੍ਰੀ ਨਾਨਕ ਤਵੈ ਬੈਠੇ ਕਰਹੀ ਤਾਏ।
ਜਦੋਂ ਬਾਦਸ਼ਾਹ ਮਿਲਣ ਆਇਆ ਤਾਂ ਉਸ ਤੋਂ ਪਹਿਲਾਂ ਹਜ਼ੂਰ ਇੱਕ ਕੌਤਕ ਕਰਨ ਲੱਗ ਪਏ।
ਬੀਨ ਬੀਨ ਬੋਠੀ ਕਰੀ ਪਾਵੇਂ ਪਟਕੇ ਮਾਏ।
ਮਹਾਰਾਜ ਇੱਕ ਝੋਲੀ ਬਣਾ ਲਈ, ਕੱਪੜੇ ਦੀ ਝੋਲੀ ਬਣਾ ਕੇ ਠੀਕਰੀਆਂ ਇਕੱਠੀਆਂ ਕਰ ਕਰਕੇ ਉਹਦੇ ਚ ਪਾਉਣ ਲੱਗ ਪਏ।
ਦੇਖਤ ਕਾਰੂ ਗਿਰਾ ਉਚਾਰੀ ਬੀਨ ਠੀਕਰੀ ਕਿਆ ਕਰਕਾਰੀ।
ਨਾਲੇ ਬਾਦਸ਼ਾਹ ਨਾਲ ਗੱਲਾਂ ਕਰਦੇ, ਨਾਲੇ ਇਧਰੋਂ ਉਧਰੋਂ ਠੀਕਰੀਆਂ ਚੁੱਕ ਚੁੱਕ ਕੇ ਝੋਲੀ ਚ ਪਾਉਂਦੇ। ਕਾਰੂ ਬਾਦਸ਼ਾਹ ਨੇ ਕੌਤਕ ਵੇਖਿਆ ਤੇ ਪੁੱਛਿਆ, ਕਹਿਣ ਲੱਗਾ, ਜੀ ਇਹ ਠੀਕਰੀਆਂ ਕਿਉਂ ਇਕੱਠੀਆਂ ਕਰ ਰਹੇ ਹੋ ਫਕੀਰ ਸਾਈ?
ਕਰੋ ਬਾਦ ਇਹ ਬੈਠੇ ਕਾਜੂ, ਇਨਕੋ ਸੰਚ ਕਰੋ ਕਿਆ ਕਾਜੂ।
ਇਹ ਠੀਕਰੀਆਂ ਕਿਸ ਕੰਮ ਆਉਣਗੀਆਂ, ਬੇਅਰਥ ਹਨ, ਬੇਲੋੜਾ ਕੰਮ ਕਰ ਰਹੇ ਹੋ।
ਸੁਣ ਕੇ ਸ੍ਰੀ ਗੁਰ ਬੈਨੀ ਉਚਾਰੇ, ਚੱਲੇ ਠੀਕਰੀ ਸੰਗ ਹਮਾਰੇ।
ਆਖੋ ਸਤਨਾਮ। ਕਹਿਣ ਲੱਗੇ, ਬੇਅਰਥ ਕਿਉਂ ਹੈ? ਇਹ ਠੀਕਰੀਆਂ ਦੇ ਅਸੀਂ ਨਾਲ ਲੈ ਕੇ ਜਾਵਾਂਗੇ।
ਬੀਨ ਕਰੋ ਜਾਂ ਤੇ ਇੱਕ ਥਾਈ, ਪਰ ਲੋਕੇ ਮੈਂ ਕਾਜ ਸੇ ਆਈ।
ਇਹ ਠੀਕਰੀਆਂ ਇਸ ਕਰਕੇ ਇਕੱਠੀਆਂ ਕਰ ਰਹੇ ਹਾਂ ਕਿ ਜਦੋਂ ਇਸ ਦੁਨੀਆਂ ਤੋਂ ਜੀਵਨ ਯਾਤਰਾ ਪੂਰੀ ਕਰਕੇ ਜਾਵਾਂਗੇ, ਠੀਕਰੀਆਂ ਕੰਮ ਆਉਣਗੀਆਂ ਅੱਗੇ।
ਹੇ ਦਰਵੇਸ਼, ਨਾ ਕਰੋ ਵਿਚਾਰੀ, ਕੈਸੇ ਠੀਕਰੀ ਜਾਏ ਅਗਾਰੀ।
ਕਾਰੂ ਬਾਦਸ਼ਾਹ ਬੋਲਿਆ, ਕਹਿੰਦਾ, ਹੇ ਦਰਵੇਸ਼, ਹੇ ਫਕੀਰ, ਠੀਕਰੀਆਂ ਕਿਵੇਂ ਨਾਲ ਚਲੀਆਂ ਜਾਣਗੀਆਂ ਤੁਹਾਡੇ?
ਦੇ ਸੰਗ ਕੀ ਹਿਆ ਨਾਰਾ, ਤ੍ਰਿਣ ਸਮਾਨ ਕਿਚ ਸੰਗ ਨਾ ਜਾ।
ਕਹਿਣ ਲੱਗਾ, ਸੰਗ ਕੀ ਦੇ ਨਾ ਸੰਗ ਸਿਧਾ ਹੈ, ਠੀਕਰੀਆਂ ਕਿਵੇਂ ਲੈ ਜਾਓਗੇ? ਬੰਦਾ ਆਪਣਾ ਸਰੀਰ ਵੀ ਨਾਲ ਨਹੀਂ ਲਿਜਾ ਸਕਦਾ।
ਦੋਏਰਾ ਤੈ ਜ਼ੁਲਮੀ ਕਰ ਦੇਸ਼ ਮੈਂ, ਕੀਨ ਪੈਂਤਾਲੀ ਗੰਜ।
ਵਸ ਪਏ ਮਹਾਰਾਜ, ਠੀਕਰੀ ਹੱਥ ਵਿਚ ਫੜੀ ਹੈ, ਝੋਲੀ ਏਦਾਂ ਕੀਤੀ ਹੋਈ ਹੈ। ਕਹਿਣ ਲੱਗੇ, ਜਿਹੜੀਆਂ ਤੂੰ ਜ਼ੁਲਮ ਤਸ਼ੱਦਦ ਕਰਕੇ ਠੀਕਰੀਆਂ ਇਕੱਠੀਆਂ ਕੀਤੀਆਂ ਨੇ ਤੇ 40 ਗੰਜ ਜੋੜ ਲਏ ਨੇ।
ਕਿਉਂ ਕਰ ਜਾਵੇਂ ਸੰਗੇ, ਕੀਨ ਪਾਪ ਕੋ ਸੰਜ।
40-45 ਗੰਜ ਤੇਰੇ ਨਾਲ ਚਲੇ ਜਾਣਗੇ। ਜਿਹੜਾ ਤੂੰ ਪਾਪਾਂ ਨਾਲ ਧਨ ਇਕੱਠਾ ਕੀਤਾ ਹੈ, ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ, ਉਹ ਕੀ ਤੇਰੇ ਨਾਲ ਜਾਏਗਾ ਜਿਹੜਾ ਤੂੰ ਜੋੜ ਰਿਹਾ ਹੈ?
ਤੇਰੋ ਬਦੋ ਪ੍ਰਾਤ ਜੋ ਬਇਆ, 40 ਗੰਜ ਸੰਚ ਤਜ ਮੋਇਆ।
ਮਹਾਰਾਜ ਕਹਿੰਦੇ, ਨਾਲੇ ਤੇਰਾ ਭਰਾ ਹਾਰੂ ਵੱਡਾ ਭਾਈ, ਉਹ 40 ਗੰਜ ਜੋੜ ਜੋੜ ਕੇ ਇਹ ਦੁਨੀਆਂ ਚ ਛੱਡ ਕੇ ਚਲਾ ਗਿਆ।
ਤਾਂ ਕੇ ਸੰਗ ਨ ਗਈ ਅਗਾਰੀ, ਤੇ ਤੈ ਸੰਚੀ ਅਤ ਭਾਰੀ।
40 ਗੰਜ ਜੋੜੇ ਸੀ ਹਾਰੂ ਨੇ, ਉਹਦੇ ਨਾਲ ਕੋਈ ਨੀ ਗਏ, ਤੈਨੂੰ ਸਮਝ ਨਹੀਂ ਆਈ, ਤੂੰ 45 ਕਰ ਲਏ।
ਤੇਰੇ ਸੰਗ ਸੋ ਕਿਉਂ ਕਰ ਜਾਵੇ, ਦੋਜ਼ਕ ਪਰੇ ਮਾਂ ਦੁੱਖ ਪਾਵੇ।
ਜਿਹੜਾ ਪੈਸਾ ਤੇਰੇ ਭਰਾ ਦੇ ਨਾਲ ਨਹੀਂ ਗਿਆ, ਤੇਰੇ ਪਿਓ ਦਾਦੇ ਪੜਦਾਦੇ ਦੇ ਨਾਲ ਨਹੀਂ ਗਿਆ, ਉਹ ਤੇਰੇ ਨਾਲ ਕਿਵੇਂ ਚਲਾ ਜਾਏਗਾ? ਸਿਰਫ ਤੇ ਸਿਰਫ ਨਰਕ ਜਾਏਗਾ ਇਹ ਪੈਸੇ ਦੀ ਬਦੌਲਤ।
ਔਰ ਆਏ ਸਭ ਧਨ ਕੋ ਲਈ, ਇਸ ਕਾਰਨ ਤੁਝ ਦੋਜ਼ਕ ਦੇਈ।
ਇਹ ਪੈਸਾ ਤਾਂ ਤੇਰਾ ਲੋਕਾਂ ਨੇ ਵੰਡ ਲੈਣਾ, ਹੋਰ ਲੋਕ ਇਹਦੇ ਤੇ ਕਬਜ਼ਾ ਕਰ ਲੈਣਗੇ, ਜਿਵੇਂ ਹਜ਼ੂਰ ਬਾਣੀ ਚ ਲਿਖਦੇ ਨੇ ਕਿ ਮਾਇਆ ਰੂਪੀ ਇਸਤਰੀ ਕਦੀ ਰੰਡੀ ਨਹੀਂ ਹੁੰਦੀ, ਉਸ ਰਖਵਾਰਾ ਔਰ ਹੋਈ, ਉਹਦਾ ਖਸਮ ਹੋਰ ਬਣ ਜਾਂਦਾ ਕੋਈ।
ਖਸਮ
ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰ ਹੋਵੇ। ਇਹ ਪੈਸਾ ਤੇਰਾ ਕਿਸੇ ਹੋਰ ਨੇ ਸਾਂਭ ਲੈਣਾ ਤੇ ਤੂੰ ਅੱਗੇ ਨਰਕਾਂ ਚ ਡੰਡੇ ਖਾਏਗਾ ਇਹਦੀ ਬਦੌਲਤ।
ਕੌਣ ਕਾਜ ਤੇਰੋ ਤਬ ਆਵੇ, ਪਰ ਦੋਜ਼ਕ ਮੈਂ ਜਬ ਬਿਲ ਲਾਵੇ।
ਜਦੋਂ ਨਰਕਾਂ ਚ ਹਾਏ ਹਾਏ ਕਰੇਗਾ ਉਦੋਂ ਇਹ ਪੈਸਾ ਤੇਰੇ ਕੰਮ ਆਏਗਾ, ਇਹ ਤਾਂ ਲੋਕਾਂ ਨੇ ਇੱਥੇ ਹੀ ਵੰਡ ਲੈਣਾ, ਤੇਰੇ ਨਾਲ ਨਹੀਂ ਜਾਣਾ।
ਜਬ ਤਨ ਤੇ ਹੈ ਪ੍ਰਾਨ ਨਿਆਰੇ, ਪੂਰਬ ਨਰ ਲੈ ਦਰਬ ਸੰਭਾਰੇ।
ਜਦੋਂ ਸਰੀਰ ਚੋਂ ਪ੍ਰਾਣ ਪੰਖੇਰੂ ਉਡਾਰੀ ਮਾਰਨਗੇ, ਉਸ ਤੋਂ ਪਹਿਲਾਂ ਹੀ ਤੇਰੇ ਮਰਨ ਤੋਂ ਪਹਿਲਾਂ ਹੀ ਵੰਡੀਆਂ ਪੈ ਜਾਣਗੀਆਂ, ਪਹਿਲਾਂ ਹੀ ਰਾਜ ਭਾਗ ਤੇਰੇ ਅੰਗੂਠੇ ਲਵਾਏ ਜਾਣਗੇ।
ਦਫ਼ਨ ਕਰ ਤੁਝਕੋ ਪਸਚਾਤੀ, ਹਿਰਦੇ ਵਿਚਾਰ ਲਿਓ ਬਲ ਪਾਂਤੀ।
ਪਹਿਲਾਂ ਤੇਰੀ ਗੱਦੀ ਤੇ ਕੋਈ ਕਬਜ਼ਾ ਕਰੇਗਾ, ਤੇਰੇ ਖਜ਼ਾਨਿਆਂ ਦਾ ਮਾਲਕ ਬਣੇਗਾ, ਫਿਰ ਕੋਈ ਤੇਰਾ ਸੰਸਕਾਰ ਜਾਂ ਤੈਨੂੰ ਤੇਰੀ ਕਬਰ ਬਣਾਉਣਗੇ, ਤੈਨੂੰ ਦਫ਼ਨ ਕਰਨਗੇ।
ਜੇ ਕਹਿ ਦੇਖਾ ਸੁਨਾ ਰੁਪਈਆ, ਕਰਿਓ ਜੋਰ ਤੈਲੀ ਨੂੰ ਖੁਤਈਆ।
ਉਹ ਜਿੱਥੇ ਕਿੱਥੇ ਜ਼ੁਲਮ ਕਰਕੇ ਤੱਦੀ ਕਰਕੇ ਲੋਕਾਂ ਕੋਲੋਂ ਪੈਸਾ ਖੋਇਆ ਹੈ।
ਕਲ ਮਲ ਪੁੰਜ ਕੀਨ ਸਭ ਗੰਜੰਗ, ਸੰਗ ਨ ਚਲੀ ਰਾਕਤ ਸੰਜੰਗ।
ਪੰਤਾਲੀ ਗੰਜਾਂ ਵੱਲ ਦੇਖ ਦੇਖ ਕੇ ਜਿਉ ਰਿਹਾ, ਇਹ ਪਾਪਾਂ ਦੀਆਂ ਅਟਾਰੀਆਂ ਨੇ, ਇਹ ਪਾਪ ਇਕੱਠੇ ਕੀਤੇ ਹੋਏ ਨੇ।
ਜੇ ਕਰ ਚਾਹਤ ਆਪਣਾ ਨਿਕਾ, ਤਜੋ ਖਸੋਟਨ ਨਰ ਸਭੀ ਕਾ।
ਜੇ ਆਪਣਾ ਭਲਾ ਚਾਹੁੰਦਾ, ਆਪਣਾ ਲੋਕ ਤੇ ਪਰਲੋਕ ਸਵਾਰਨਾ ਚਾਹੁੰਦਾ, ਤਾਂ ਆ ਠੱਗੀ ਚੋਰੀ ਇਹ ਧਾੜਵੀ ਵਾਲਾ ਕੰਮ ਛੱਡ ਦੇ।
ਮਾਨ ਬਚਨ ਜ਼ੁਲਮੀ ਪਰ ਹਰੀਏ, ਜੇ ਨਾ ਮਾਨੈ ਦੋਜ਼ਖ ਪਰੀਏ।
ਸਾਡਾ ਬਚਨ ਮੰਨ ਕੇ ਜ਼ੁਲਮੀ ਅਤਿਆਚਾਰੀ ਜਿਹੜੀ ਤੂੰ ਕਰ ਰਿਹਾ ਹੈ ਇਹ ਛੱਡ ਦੇ, ਨਹੀਂ ਤਾਂ ਦੋਜ਼ਖ ਚ ਪਏਗਾ।
ਕਈ ਕੋਸ ਅਗਨੀ ਕੇ ਮਾਈ, ਜੈ ਖੈਂਚਤ ਜਮਦੂਤ ਫੇਰਾਈ।
ਕਈ ਸੈਂਕੜੇ ਕੋ ਅੱਗ ਬਲ ਰਹੀ ਹੈ, ਜਮਦੂਤ ਉਹਦੇ ਚ ਤੈਨੂੰ ਘੜੀਸਣਗੇ, ਅੱਗ ਚ ਸਾੜਨਗੇ। ਤ੍ਰਿਸ਼ਨਾ ਦੀ ਅੱਗ ਜਿਹੜੀ ਇੱਥੇ ਹੈ ਉਹਦੇ ਚ ਸੜ ਰਿਹਾ, ਅੱਗੇ ਪ੍ਰਤੱਖ ਅਗਨੀ ਚ ਸੜੇਗਾ।
ਦੋਏਰਾ ਦਰਸ਼ਨ ਕਰ, ਪੁੰਨ ਬਚਨ ਸੁਣ, ਪਇਓ ਮੋਮ ਦਿਲ ਸੋਏ।
ਮਹਾਰਾਜ ਦੇ ਦਰਸ਼ਨ ਕਰਕੇ ਔਰ ਮਹਾਰਾਜ ਦੇ ਬਚਨ ਸੁਣ ਕੇ ਕਾਰੂ ਬਾਦਸ਼ਾਹ ਦਾ ਮਨ ਮੋਮ ਦੀ ਤਰ੍ਹਾਂ ਨਰਮ ਹੋ ਗਿਆ।
ਆਗੇ ਸ੍ਰੀ ਗੁਰ ਕੇ ਤਬੈ ਬੋਲਿਓ ਅੱਜ ਸੋਏ।
ਫਿਰ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਬੋਲਿਆ,
ਜਿਉਂ ਬੀਤੀ ਬੀਤੀ ਪਸਚਾਤੀ, ਅਬ ਉਪਦੇਸ਼ ਦਿਓ ਪਲ ਭਾਂਤੀ।
ਕਹਿਣ ਲੱਗਾ, ਹੇ ਫਕੀਰ ਸਾਈਂ, ਜੋ ਪਿੱਛੇ ਮੇਰੇ ਕੋਲੋਂ ਬੀਤ ਗਈ, ਭੁੱਲ ਹੋ ਗਈ, ਸੋ ਹੋ ਗਈ, ਹੁਣ ਅੱਗੇ ਨੂੰ ਮੈਨੂੰ ਕਿਰਪਾ ਕਰਕੇ ਸਿੱਧੇ ਰਾਹ ਤੇ ਪਾਓ।
ਕਿਉਂ ਨਿਸ਼ਚਾ ਹੈ ਪੰਤ ਖੁਦਾਏ, ਸੋ ਬਿਦ ਦੀਜੈ ਮੁਝੇ ਬਤਾਏ।
ਰੂਮ ਦਾ ਬਾਦਸ਼ਾਹ ਕਾਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਢਹਿ ਪਿਆ ਤੇ ਕੀ ਕਹਿੰਦਾ, ਸੱਚੇ ਪਾਤਸ਼ਾਹ ਉਹ ਰਾਹ ਦੱਸੋ ਜਿਹੜਾ ਖੁਦਾ ਵੱਲ ਜਾਂਦਾ ਹੈ, ਜਿੱਥੋਂ ਨਿਜਾਤ ਮਿਲਦੀ ਹੈ, ਮੁਕਤੀ ਮਿਲਦੀ ਹੈ।
ਰਹਿ ਸਦੀਵ ਈਰਖਾ ਮਨ ਮੈਂ, ਜਾਂ ਤੇਰੋ ਮਗਨ ਮੈਂ ਧਨ ਮੈਂ।
ਮੇਰੇ ਮਨ ਚ ਈਰਖਾ ਨਹੀਂ ਜਾਂਦੀ, ਸਦਾ ਈਰਖਾ ਬਣੀ ਰਹਿੰਦੀ। ਈਰਖਾ ਵੀ ਦੂਜਿਆਂ ਕੋਲ ਪੈਸਾ ਨਾ ਹੋਵੇ, ਮੇਰੇ ਕੋਲ ਹੀ ਹੋਵੇ। ਮੈਂ ਮਾਇਆ ਚ ਤਾਂ ਮਗਨ ਰਹਿੰਦਾ ਵੀ ਮੇਰੇ ਤੋਂ ਵੱਡਾ ਨਾ ਕੋਈ ਬਣ ਜਾਵੇ।
ਕਿਸ ਬਿਦ ਲੋਭ ਨਾ ਮਨ ਤੇ ਜਾਏ, ਕਿਉਂ ਕਰ ਜਾਨੋ ਗੈਲ ਖੁਦਾਏ।
ਮੇਰੇ ਅੰਦਰੋਂ ਲੋਭ ਨਹੀਂ ਜਾਂਦਾ, ਮੇਰੇ ਅੰਦਰੋਂ ਈਰਖਾ ਨਹੀਂ ਜਾਂਦੀ, ਰਾਗ ਦਵੈਸ਼ ਨਹੀਂ ਜਾਂਦਾ। ਮਹਾਰਾਜ ਖੁਦਾ ਦੀ ਬੰਦਗੀ ਕਿਵੇਂ ਕਰਾਂ? ਜੇ ਖੁਦਾ ਦੀ ਬੰਦਗੀ ਕਰਨ ਲੱਗਦਾ ਤਾਂ ਮਨ ਮਾਇਆ ਵੱਲ ਹੀ ਜਾਂਦਾ ਹੈ।
ਕਿਰਪਾ ਧਾਰ ਅਬ ਕਰੋ ਉਚਾਰਾ, ਨਾ ਸਹਿ ਮਨ ਕੇ ਸਰਬ ਵਿਕਾਰਾ।
ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਕੇ ਮੈਨੂੰ ਐਸਾ ਮਾਰਗ ਦੱਸੋ ਮੇਰੇ ਮਨ ਦੇ ਸਾਰੇ ਵਿਕਾਰ ਨਸ ਜਾਣ।
ਸੁਣ ਸ਼੍ਰੀ ਨਾਨਕ ਗਿਰਾ ਉਚਾਰੀ, ਦੇਨ ਨਸੀਹਤ ਸਭ ਸੁਖਕਾਰੀ।
ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਾਦਸ਼ਾਹ ਕਾਰੂ ਦੀ ਬੇਨਤੀ ਸੁਣ ਕਰਕੇ ਨਸੀਹਤ ਨਾਮਾ ਉਚਾਰਨ ਕੀਤਾ। ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ। ਮਹਾਰਾਜ ਕਹਿੰਦੇ ਜੇ ਖੁਦਾ ਨੇ ਤੈਨੂੰ ਦਿੱਤਾ ਹੈ ਨਾ, ਤਾਂ ਫਿਰ ਉਹਦੇ ਨਾਲ ਨੇਕ ਨਾਮੀ ਖੱਟ ਭਲਾ ਕਰ। ਦਮੜਾ ਤਿਸੀ ਕਾ ਜੋ ਖਰਚਾ ਉਹ ਖਾਏ। ਪੈਸਾ ਤਾਂ ਖਰਚਣ ਤੇ ਖਾਣ ਵਾਸਤੇ ਹੈ, ਦੱਬਣ ਵਾਸਤੇ ਨਹੀਂ। ਸਾਧ ਸੰਗਤ ਜੀ, ਗੁਰੂ ਨਾਨਕ ਦਾ ਇਹ ਸੂਤਰ ਯੂਰਪ ਵਾਲਿਆਂ ਨੇ, ਅਮਰੀਕਾ ਵਾਲਿਆਂ ਨੇ ਤੇ ਲਿਆ ਪਕੜ। ਉਹਨਾਂ ਨੇ ਤੇ ਫਾਈਨੈਂਸ ਕੰਪਨੀਆਂ ਖੋਲ ਖੋਲ ਕੇ ਪੈਸਾ ਜਿਹੜਾ ਨਾ ਚਲਾ ਲਿਆ। ਉਹਨਾਂ ਦਾ ਪੈਸਾ 10 ਗੁਣਾ 20 ਗੁਣਾ 1000 ਗੁਣਾ ਵਧਦਾ ਰੋਜ਼, ਤੇ ਸਾਡੇ ਵਾਲਿਆਂ ਨੂੰ ਉਲਟਾ ਗੇੜਾ ਲੱਗ ਗਿਆ। ਇਹ ਕਹਿੰਦੇ ਦਮੜਾ ਤਿਸੀ ਕਾ ਜੋ ਦੱਬੇ ਦਬਾਏ, ਦੱਬ ਦੱਬ ਕੇ ਰੱਖੋ, ਸਿਵਰਜੈਂਟ ਬੈਂਕਾਂ ਵਿੱਚ ਜਮ੍ਹਾਂ ਕਰਾ ਦਿਓ। ਧਰਤੀ 'ਚ ਪਹਿਲਾਂ ਦੱਬਦੇ ਸੀ, ਹੁਣ ਬੈਂਕਾਂ 'ਚ ਦੱਬੀ ਜਾਂਦੇ ਆ। ਤੇ ਇਹ ਨਹੀਂ ਪਤਾ ਸਾਨੂੰ ਮੂਰਖਾਂ ਨੂੰ ਵੀ ਜਿੰਨਾ ਪੈਸਾ ਬੈਂਕਾਂ 'ਚ ਪਿਆ ਉਹ ਘੱਟ ਹੀ ਰਿਹਾ, ਜੇ ਖਰਚਾਂਗੇ ਵਰਤਾਵਾਂਗੇ ਉਹ ਵਧੇਗਾ, ਤੇ ਜਿਹੜਾ ਅਸੀਂ ਬੈਂਕਾਂ 'ਚ ਜਮ੍ਹਾਂ ਕਰਾਇਆ ਉਹ ਘੱਟ ਰਿਹਾ, ਉਹ ਵਿਆਜ ਨਹੀਂ ਮਿਲਦਾ ਜਿਹੜਾ ਕਾਰੋਬਾਰ 'ਚ ਲੱਗ ਜਾਵੇ। ਤੇ ਸਭ ਤੋਂ ਵੱਧ ਕੇ ਜੇ ਧਰਮ 'ਤੇ ਲਾ ਦਿਓ ਤੇ ਦੋਵਾਂ ਜਹਾਨਾਂ ਲਈ ਜਮ੍ਹਾਂ ਆਉਂਦਾ ਜੇ। ਧਰਮ ਦੇ ਲਈ ਜਿਹੜਾ ਖਰਚ ਕੀਤਾ ਨਾ, ਇੱਥੇ ਵੀ ਮਿਲੇਗਾ ਅੱਗੇ ਵੀ ਮਿਲੇਗਾ। ਮਹਾਰਾਜ ਨੇ ਨਸੀਹਤ ਬਖਸ਼ੀ, ਕਾਰੂ ਬਾਦਸ਼ਾਹ ਦੀਆਂ ਅੱਖਾਂ ਖੁੱਲ ਗਈਆਂ, ਕਾਸ਼ ਸਾਡੀਆਂ ਵੀ ਖੁੱਲ ਜਾਣ। ਵਾਹਿਗੁਰੂ ਆਹੇ।